दुख सहसिरे अपने सुखदाई सब कोए। दुख सहसिरे अपने सुखदाई सब कोए। हर के सेवक जो हर पाए तिनकी कथा निरारी रे। आवहे ना जावहे ना कबहूँ मरते पार ब्रह्म संगारी रे। तू भगता के वस भगता ताण तेरा सब को तेरे वस अगम अगोचरा। तू भगता के वस भगता ताण तेरा। सतगुरु गरीब नवाज अंतरजामी समर्थ सच्चे पातशाह दीन दुनिया दे मालक चवर छत्र तख्त दे मालक राजन के राजा महाराजन के महाराजा सतगुरु धन धन श्री गुरु ग्रंथ साहिब महाराज जी की पावन पवित्र हजूरी विखे सुभाईमान साध संगत जीओ बहुत प्रेम दे नाल दोवें हाथ जोड़ के गज के फतेह बुलाओ जी। वाहिगुरु जी का खालसा वाहिगुरु जी की फतेह। अज दा दीवान विशेष रूप विच भगत रविदास साहब जी तिन्हां दे जन्म दिहाड़े दे संबंध विच सजाया गया है। कुछ समा भगत जी दे जीवन भगत जी दी बाणी भगत जी दा फलसफा जो भगत जी दे जीवन विचों प्राप्त हुंदा वह आपां गुरु साहिब जी दी कृपा दे नाल विचार करनी। सात संगत जी इस संसार विच पता नहीं किन्ने कु जीव पैदा हो रहे ने ते जा रहे ने जिन्हों गुरबाणी विच सच्चे पातशाह महाराज दसदे भी गिणती कोई नहीं। पैदा होण वालियां दी भी गिणती कोई नहीं। मौत दी लपेट विच आउण वालियां दी भी गिणती कोई नहीं। पता नहीं किन्ने कु आ रहे ने किन्ने कु जा रहे ने पर असलियत यह है सानू आउण ते जाण वालियां दा नाम तक नहीं पता। असीं अपने वड्डे परिवार विच ही दृष्टि पा लईए सानू अपने पिता दा नाम पता होएगा हद दादे दा नाम पता होएगा। मैं समेत अपने गल करदा मैनू अपने पड़दादे दा नाम नहीं पता। गल की सानू अपने परिवार के बंदियां दा नाम नहीं पता पर गुरमुखो जेड़े वाहिगुरु जी दे नाल जुड़ जांदे जिन्हां रब दा नाम जपिया जो बच्चा बच्चा उन्हां दा नाम लैंदा है। मैं पहला भी एक दिन आख्या सी जिन्हां ने वड्डा हिरदे विच वसा लिया वह आप भी वड्डे हो गए बहुत वड्डे हो गए। भगत रविदास साहब जी महाराज उन्होंने वड्डे वाहिगुरु जी नूं अपने हिरदे विच वसाया वो आप वड्डे हो गए। वो मन बिरतियां एकाग्र करके भाई साहब हुणे ही उन्हां दी बाणी दा कीर्तन आप जी नूं सरवण करा रहे सन। उन्हां दी बाणी पढ़ ली गई उन्होंने आप आखिया वाहिगुरु जी नूं भी वाहिगुरु जी बहुत जन्म बिछड़े थे माधो यह जन्म तुम्हारे लेखे। भाव उन्होंने अपने पूर्वले जन्मां की सोझी सी। हुण कुछ धर्मां दे बंदे गल कहिंदे भी पूर्वले जन्म नहीं पर गुरबाणी ने इस गल नूं सिद्ध किया है। फिर इथों तक समस्त अवरेज यह गल लिखदा है सूफी जमाना मुसलमान धर्म वह भी यह गल लिखदा है भी जदों मैं पिछे बहना है तो मैनू नौ मावां दिखदियां ने नौ जन्मां दियां। हो सकता मैं होर पिछे वेखा मैनू होर मावां वेख जाण। गल की ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਬਾਕੀ ਜਨਮ ਜਿਹੜੇ ਬੀਤਣੇ ਸੀ ਬੀਤ ਗਏ, ਵਾਹਿਗੁਰੂ ਜੀ ਆਹ ਜਿਹੜਾ ਜਨਮ ਹੈ ਨਾ ਇਹ ਤੁਹਾਡੇ ਲੇਖੇ ਲਾ ਦਿੱਤਾ, ਆਹ ਜਿਹੜਾ ਜਨਮ ਹੈ ਇਹ ਜਨਮ ਤੁਹਾਰੇ ਲੇਖੇ। ਲੇਖੇ ਲਾਉਣਾ ਬਹੁਤ ਵੱਡੀ ਗੱਲ, ਆਪਾਂ ਬੋਲਣ ਵਿੱਚ ਕਹਿ ਦਿੰਦੇ ਜੀ ਲੇਖੇ ਲੱਗ ਗਿਆ, ਲੇਖੇ ਲੱਗਣ ਦਾ ਅਰਥ ਇਹ ਹੈ ਵੀ ਬਸ ਹੁਣ ਵੇਚ ਦਿੱਤਾ ਜੀ, ਵਾਹਿਗੁਰੂ ਜੀ ਤੁਹਾਡੇ ਲੇਖੇ ਲੱਗ ਗਿਆ ਜੀਵਨ, ਇਹ ਸਾਰਾ ਕੁਝ ਲਿਖ ਕੇ ਵਾਹਿਗੁਰੂ ਜੀ ਤੁਹਾਨੂੰ ਦੇ ਦਿੱਤਾ। ਗੱਜ ਕੇ ਆਖੋ ਵਾਹਿਗੁਰੂ, ਲਿਖ ਕੇ ਦੇ ਦੇਣਾ ਲੇਖੇ ਹੈ ਜੀ, ਇਹ ਹੁਣ ਤੁਹਾਡਾ ਹੀ ਹੈ। ਭਗਤ ਰਵਿਦਾਸ ਸਾਹਿਬ ਦੀ ਬੜੀ ਵੱਡੀ ਕਾਲਣਾ, ਅੱਜ ਉਹਨਾਂ ਦਾ ਜਨਮ ਦਿਨ, ਸਾਰੀ ਸੰਗਤ ਬੜੇ ਪ੍ਰੇਮ ਨਾਲ ਉਹਨਾਂ ਦੀ ਇਹ ਪੰਕਤੀ ਪੜ੍ਹ ਲਓ। ਵੈਸੇ ਸਾਡੀ ਅਵਸਥਾ ਤੇ ਏਡੀ ਵੱਡੀ ਨਹੀਂ ਹੈਗੀ ਵੀ ਇਹ ਜਨਮ ਤੁਹਾਰੇ ਲੇਖੇ ਕਰ ਸਕੀਏ ਜੀ, ਪਰ ਪੜ੍ਹ ਕੇ ਗੁਰੂ ਅੱਗੇ ਅਰਦਾਸ ਤਰਲਾ ਤੇ ਲੈ ਸਕਦੇ। ਮਹਾਰਾਜ ਭਟਕਦੇ ਤੇ ਸਾਨੂੰ ਵੀ ਬੜਾ ਚਿਰ ਹੋ ਗਿਆ, ਹੁਣ ਜਨਮ ਲੇਖੇ ਵਿੱਚ ਲੱਗਦੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਰੀ ਸੰਗਤ ਬੜੇ ਪ੍ਰੇਮ ਨਾਲ ਆਖੋ ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਇਹ ਜਨਮ ਤੁਹਾਰੇ ਲੇਖ। ਗੁਰਮੁਖੋ, ਭਗਤ ਰਵਿਦਾਸ ਸਾਹਿਬ ਉਹਨਾਂ ਦੇ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਰਪਾ ਕੀਤੀ, ਹੋਰ ਵਿਦਵਾਨਾਂ ਨੇ ਭਗਤ ਜੀ ਦਾ ਜੀਵਨ ਲਿਖਿਆ ਤੇ ਕੁਝ ਸਮਾਂ ਵੇਖੋ ਆਪਾਂ ਭਗਤ ਜੀ ਦੇ ਜੀਵਨ ਵਿੱਚੋਂ ਤੱਤ ਗੱਲ ਨੂੰ ਲੈਣਾ ਵੀ ਉਹਨਾਂ ਦੇ ਜੀਵਨ ਵਿੱਚ ਮੇਨ ਗੱਲ ਕੀ ਸੀ। ਪਹਿਲੀ ਗੱਲ, ਸਾਡੇ ਜੀਵਾਂ ਦਾ ਜਨਮ ਉਹ ਵਾਸ਼ਨਾ ਦੇ ਵਿੱਚ ਬੱਧਣ ਕਰਕੇ ਹੋਇਆ ਹੈ। ਆਪਾਂ ਵਾਸ਼ਨਾ ਦੇ ਵਿੱਚ ਬੱਧੇ ਹੋਏ ਆਏ ਗਏ ਹਾਂ, ਕਰਮਾਂ ਵਿੱਚ ਬੱਧੇ ਆਏ ਗਏ ਹਾਂ। ਰੱਬ ਦੇ ਭਗਤ ਦਾ ਜਨਮ ਜਦੋਂ ਵੀ ਹੋਏਗਾ, ਭਗਤ ਕਹਾ ਲੈਣਾ ਸੌਖੀ ਗੱਲ ਹੈ, ਪਰ ਭਗਤ ਦਾ ਜੀਵਨ ਬਹੁਤ ਵੱਡਾ ਹੁੰਦਾ। ਮਹਾਂਪੁਰਸ਼ਾਂ ਨੇ ਅਰਥ ਇਹਦੇ ਕੀਤੇ ਸਨ, ਭਗਤ ਸਭ ਤੋਂ ਪਹਿਲਾਂ ਜਿਹਦੇ ਅੰਦਰ ਰੱਬ ਦੀ ਭੈ ਭਾਵਨਾ ਹੈ, ਕੋਈ ਸਾਨੂੰ ਦਿਖ ਰਿਹਾ ਹੈ ਅਸੀਂ ਉਹਦੇ ਤੋਂ ਡਰ ਜਾਂਦੇ ਹਾਂ, ਪਰ ਜਿਹੜਾ ਸਾਨੂੰ ਦਿਸ ਨਹੀਂ ਰਿਹਾ ਅੱਖਾਂ ਸਾਹਮਣੇ ਨਹੀਂ, ਉਹਦਾ ਡਰ ਰੱਖਣਾ, ਉਹਦਾ ਭੈ ਰੱਖਣਾ ਭਗਤ ਦੇ ਜੀਵਨ ਵਿੱਚ ਇਹ ਗੱਲ ਹੁੰਦੀ ਹੈ। ਆਪਾਂ ਭਗਤ ਸ਼ਬਦ ਕਹਿ ਦਿੰਦੇ, ਭਗਤ ਦਾ ਪਹਿਲਾ ਭੱਬਾ ਦੱਸ ਰਿਹਾ ਜਿਹਦਾ ਜੀਵਨ ਤੁਸੀਂ ਪੜ੍ਹ ਰਹੇ ਹੋ, ਉਹਦੇ ਜੀਵਨ ਵਿੱਚ ਰੱਬ ਦਾ ਭੈ ਸੀ, ਪਰਮੇਸ਼ਰ ਤੋਂ ਡਰਦੇ ਸਨ। ਪਰਮੇਸ਼ਰ ਦਾ ਡਰ ਆ ਜਾਣਾ ਬਹੁਤ ਵੱਡੀ ਗੱਲ, ਜਦੋਂ ਰੱਬ ਦਾ ਡਰ ਆ ਗਿਆ ਉਸੇ ਦਿਨ ਗਲਤ ਕੰਮ ਹੋਣੇ ਬੰਦ ਹੋ ਜਾਣੇ ਨੇ। ਆਪਾਂ ਗਲਤ ਕੰਮ ਜਿੰਨੇ ਹੋ ਰਹੇ ਨੇ ਉਹ ਰੱਬ ਦੇ ਡਰ ਤੋਂ ਬਾਹਰ ਰਹਿ ਕੇ ਹੋ ਰਹੇ ਨੇ। ਭਗਤ ਦਾ ਪਹਿਲਾ ਭੱਬੇ ਦਾ ਅਰਥ ਹੈ ਰੱਬ ਦਾ ਭਗਤ ਰੱਬ ਦੇ ਭੈ ਵਿੱਚ ਹੈ, ਗੱਗਾ ਉਹ ਗਿਆਨੀ ਹੈ ਤੇ ਤੱਤਾ ਉਹਦੇ ਵਿੱਚ ਤਿਆਗ ਭਾਵਨਾ ਹੈ। ਜਿਹਦੇ ਵਿੱਚ ਤਿੰਨ ਗੁਣ ਆ ਜਾਣ ਅਸੀਂ ਉਹਨੂੰ ਭਗਤ ਕਹਿੰਦੇ ਹਾਂ ਜੀ, ਇਹ ਰੱਬ ਦਾ ਭਗਤ ਹੋ ਗਿਆ। ਭਗਤ ਖਵਾ ਲੈਣਾ ਸੌਖਾ, ਗੁਰਮੁਖੋ ਭਗਤ ਬਣਨਾ ਬਹੁਤ ਵੱਡੀ ਗੱਲ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਵਿੱਚ ਤਿੰਨੋ ਹੀ ਗੱਲਾਂ ਨੇ, ਆਪਾਂ ਹੁਣੇ ਵਿਚਾਰਨ ਦਾ ਯਤਨ ਕਰਾਂਗੇ। ਪਹਿਲੀ ਗੱਲ, ਬਨਾਰਸ ਦੀ ਧਰਤੀ, ਕਾਸ਼ੀ ਸ਼ਹਿਰ, ਉੱਥੇ ਸਾਧ ਸੰਗਤ ਦੀ ਗਰੀਬ ਪਰਿਵਾਰ ਰਹਿੰਦਾ, ਗਰੀਬ। ਬਾਬਾ ਜੀ ਦਾ ਨਾਂ, ਪਿਤਾ ਜੀ ਦਾ ਨਾਂ ਭਾਈ ਰਘੂ ਜੀ, ਮਾਤਾ ਦਾ ਨਾਂ ਤੁਰਬਿੰਦੀਆਂ, ਇਹ ਉਸ ਜੋੜੀ ਦਾ ਨਾਮ ਹੈ। ਭਗਤ ਜੀ ਦੇ ਬਾਕੀ ਭੈਣ ਭਰਾਵਾਂ ਦਾ ਜ਼ਿਕਰ ਨਹੀਂ ਲੱਭਦਾ ਵੀ ਉਹਨਾਂ ਦੇ ਹੋਰ ਭੈਣ ਭਰਾ ਹੋਣ, ਬਸ ਇਹਨਾਂ ਦਾ ਜੀਵਨ ਲੱਭਦਾ ਵੀ ਬਸ ਇਹਨਾਂ ਦੇ ਮਾਤਾ ਪਿਤਾ ਦੇ ਘਰ ਵਿੱਚ ਇਕੱਲੀ ਔਲਾਦ ਸਨ ਜੀ ਭਗਤ ਜੀ। ਮਾਪਿਆਂ ਨੇ ਵੇਖਣਾ ਵੀ ਇਹ ਬੱਚਾ ਸ਼ੁਰੂ ਤੋਂ ਉਪਰਾਮ ਬਿਰਤੀ ਵਾਲਾ ਹੈਗਾ, ਬਸ ਹਰ ਵਕਤ ਰਾਮ ਰਾਮ ਜਪੀ ਜਾਣਾ। ਤੇ ਗੁਰਮੁਖੋ, ਜਦੋਂ ਭਗਤ ਜੀ ਵੱਡੇ ਹੋਣ ਲੱਗ ਪਏ ਨਾ, ਤੇ ਉਹਨਾਂ ਦੇ ਪਿਤਾ ਜੀ, ਉਹਨਾਂ ਦਾ ਕੰਮ ਸੀ ਚਮੜਾ ਗੰਢਣ ਦਾ, ਚੌਂਕ ਵਿੱਚ ਜਾ ਕੇ ਦੁਕਾਨ ਲਾਉਣੀ, ਉੱਥੇ ਜਾ ਕੇ ਚਮੜਾ ਗੰਢਣਾ। ਉੱਥੇ ਜਾ ਕੇ ਆਏ ਗਏ ਤੇ ਜੋੜੇ ਗੰਢਣੇ, ਬਨਾਰਸ ਦੇ ਇੱਕ ਚੌਂਕ ਵਿੱਚ ਬਹਿ ਜਾਣਾ, ਸਾਰੀ ਸਾਰੀ ਦਿਹਾੜੀ ਉਡੀਕਦੇ ਰਹਿਣਾ। ਜੇ ਕੋਈ ਜੋੜੇ ਗੰਢਣ ਵਾਲਾ ਆ ਗਿਆ ਤੇ ਗੰਢਾਉਣ ਵਾਲਾ ਆ ਗਿਆ ਤੇ ਠੀਕ ਹੈ, ਨਹੀਂ ਤੇ ਹੋ ਸਕਦਾ ਉਵੇਂ ਵੀ ਜਾਣਾ ਪੈਂਦਾ ਹੋਵੇ। ਮਾਂ ਨੇ ਆਖਿਆ ਵੀ ਸਾਡਾ ਪੁੱਤ ਵੱਡਾ ਹੋ ਰਿਹਾ ਤੇ ਬੜਾ ਉਪਰਾਮ ਜਿਹਾ ਰਹਿੰਦਾ ਹੈ, ਧਿਆਨ ਇਹਦਾ ਇੱਧਰ ਉੱਧਰ ਨਹੀਂ ਭਟਕਦਾ, ਬਸ ਇੱਕ ਥਾਂ ਤੇ ਟਿਕਿਆ ਜਾ ਰਹਿੰਦਾ ਹੈ। ਇਹਨੂੰ ਨਾਲ ਲੈ ਕੇ ਚੱਲੋ। ਭਗਤ ਜੀ ਨੂੰ ਨਾਲ ਲੈ ਕੇ ਆਏ ਉਹਨਾਂ ਦੇ ਪਿਤਾ ਜੀ, ਆ ਕੇ ਚਮੜਾ ਗੰਢਣ ਦਾ ਕੰਮ ਸਿਖਾਇਆ। ਪਰ ਜਿਹੜਾ ਧੁਰੋਂ ਹੀ ਵਾਹਿਗੁਰੂ ਜੀ ਦਾ ਪਹਿਲੇ ਜਨਮਾਂ ਤੋਂ ਨਾਮ ਜਪ ਰਹੇ ਸਨ, ਪਿਛਲੇ ਸੰਸਕਾਰ ਨਹੀਂ ਚੇ ਮਿਟੇ। ਸੰਸਕਾਰ ਪਤਾ ਕੀ ਹੁੰਦਾ ਹੈ? ਗੱਜ ਕੇ ਆਖੋ ਵਾਹਿਗੁਰੂ, ਫਿਰ ਕਰੀ ਆਖੋ ਜੀ। ਸੰਸਕਾਰ ਕਿਹਨੂੰ ਕਹਿੰਦੇ ਨੇ? ਜਿਹੜਾ ਕੰਮ ਕਰਦਿਆਂ ਆਨੰਦ ਆ ਜੇ, ਚਾਹ ਜਾ ਬਣ ਜੇ, ਖੇੜਾ ਜਾ ਬਣ ਜੇ, ਉਹ ਸਾਡਾ ਸੰਸਕਾਰ ਬਣ ਜਾਂਦਾ। ਹੋ ਸਕਦਾ ਕੋਈ ਗਲਤ ਚੀਜ਼ ਵੇਖਦਿਆਂ ਸਾਨੂੰ ਆਨੰਦ ਆ ਜਾਂਦਾ ਹੋਵੇ, ਕੋਈ ਗਲਤ ਕੰਮ ਕਰਦਿਆਂ ਸਾਨੂੰ ਆਨੰਦ ਆਉਂਦਾ ਹੋਵੇ, ਇਹਦਾ ਮਤਲਬ ਵੀ ਉਹ ਕੰਮ ਸਾਡਾ ਸੰਸਕਾਰ ਬਣ ਗਿਆ। ਪਿਛਲੇ ਜਨਮਾਂ ਵਿੱਚ ਜਪ ਤਪ ਕਰਦੇ ਸਨ, ਆਨੰਦ ਬਣਿਆ ਸੀ, ਇਸ ਜਨਮ ਵਿੱਚ ਵੀ ਰੱਬ ਦੀ ਭਗਤੀ ਆਰੰਭ ਕੀਤੀ। ਤੇ ਉਹ ਕੀਤੀ ਕਿਵੇਂ? ਬਾਪ ਨੇ ਕਹਿਣਾ, ਬੇਟਾ ਆ ਸੂਈ ਵਿੱਚ ਜੋੜੇ ਦੇ ਚਮੜੇ ਚ ਪਾ ਕੇ ਇਸ ਤਰ੍ਹਾਂ ਸੂਈ ਬਾਹਰ ਕੱਢਣੀ ਹੈ ਤੇ ਤਾਂ ਨੂੰ ਧਾਗਾ ਖਿੱਚਣਾ। ਪਰ ਜਿਹੜੇ ਗੁਰਮੁਖ ਨੇ ਜੀਵਨ ਲਿਖਿਆ ਉਹ ਦੱਸਦੇ, ਕਹਿਣ ਲੱਗੇ ਭਗਤ ਜੀ ਨੇ ਬਹਿ ਜਾਣਾ ਬਾਪ ਦੇ ਲਾਗੇ, ਉਹ ਚਮੜੇ ਵਿੱਚ ਸੂਈ ਪਾਉਣੀ ਜੀ, ਇਧਰੋਂ ਚਮੜੇ ਵਿੱਚ ਸੂਈ ਪਾਉਣੀ, ਨਾਲ ਮੁਖੋ ਰਾਮ ਬੋਲਣਾ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਭਗਤ ਜੀ ਨੇ ਰਾਮ ਰਾਮ ਜਪਿਆ ਸੀ, ਰਾਮ ਰਾਮ ਦੀ ਉਹਨਾਂ ਕਮਾਈ ਕੀਤੀ। ਵੈਸੇ ਗੁਰੂ ਕੇ ਸਿੱਖ ਵਾਸਤੇ ਸਤਿਗੁਰੂ ਨੇ ਵਾਹਿਗੁਰੂ ਗੁਰਮੰਤਰ ਦਿੱਤਾ, ਅਸੀਂ ਉਹਦੀ ਕਮਾਈ ਕਰਨੀ। ਪਰ ਆਮ ਕੋਈ ਬੰਦਾ ਜੇ ਉਹ ਕਿਸੇ ਵੀ ਰਾਮ ਦੀ ਕਮਾਈ ਕਰੇ, ਅੱਲਾਹੂ ਜਪੇ, ਪਹੁੰਚੇਗਾ ਪਰਮੇਸ਼ਰ ਦੇ ਘਰ। ਪਰ ਸਿੱਖ ਨੇ ਹਮੇਸ਼ਾ ਵਾਹਿਗੁਰੂ ਮੰਤਰ ਦੀ ਕਮਾਈ ਕਰਨੀ। ਮੈਂ ਬੇਨਤੀ ਸਮਝ ਲਿਓ ਤੁਸੀਂ ਗੱਲ ਕੀ, ਉਹ ਜੋੜੇ ਵਿੱਚ ਸੂਈ ਪਾਉਣੀ ਮੁੱਖੋਂ ਰਾਮ, ਸੂਈ ਬਾਹਰ ਕੱਢਣੀ ਫਿਰ ਮੁੱਖੋਂ ਰਾਮ। ਪਿਤਾ ਨੇ ਸੋਚਿਆ ਵੀ ਇਹਦਾ ਧਿਆਨ ਤੇ ਅਜੇ ਵੀ ਰਾਮ ਵਾਲੇ ਪਾਸੋਂ ਨਹੀਂ ਹਟਿਆ। ਗੱਡ ਕੇ ਆਖੋ ਵਾਹਿਗੁਰੂ। ਗੁਰਮੁਖੋ ਇਹ ਬੜੀ ਵੱਡੀ ਗੱਲ ਚੇ, ਇਹ ਜਿੰਨੇ ਵੀ ਭਗਤ ਹੋਏ ਨੇ ਨਾ, ਸਾਰਿਆਂ ਨੂੰ ਇਹੋ ਹੀ ਯਤਨ ਕੀਤਾ ਗਿਆ ਵੀ ਇਹਨਾਂ ਨੂੰ ਹਟਾਇਆ ਜਾਵੇ। ਆਮ ਤੌਰ ਤੇ ਕਈ ਮਾਪੇ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਤੇ ਬੱਚੇ ਲੱਗਦੇ ਕੋਈ ਨਹੀਂ, ਰੱਬ ਦੇ ਭਗਤ ਇਹੋ ਜਿਹੇ ਇਹਨਾਂ ਨੂੰ ਹਟਾਉਣ ਦਾ ਯਤਨ ਕਰਦੇ ਤੇ ਉਹ ਹਟਦੇ ਕੋਈ ਨਹੀਂ। ਇਹ 15 ਭਗਤਾਂ ਦਾ ਤੇ ਆਪਾਂ ਪੜ੍ਹਦੇ ਹਾਂ ਨਾ ਵੀ ਇਹਨਾਂ ਦਾ ਜੀਵਨ, ਇਹਨਾਂ ਨੂੰ ਹਟਾਉਣ ਦਾ ਯਤਨ ਕੀਤਾ ਗਿਆ। ਇਹਦੇ ਤੋਂ ਇਲਾਵਾ ਭਗਤ ਪ੍ਰਹਿਲਾਦ ਸਾਹਿਬ ਦਾ ਜੀਵਨ ਪੜ੍ਹ ਦਈਏ, ਉਹਨਾਂ ਨੂੰ ਹਟਾਉਣ ਦਾ ਯਤਨ ਕੀਤਾ ਗਿਆ ਪਰ ਉਹ ਨਹੀਂ ਹਟੇ, ਪਿਛਲੇ ਸੰਸਕਾਰ। ਬਾਪ ਨੇ ਆਖਿਆ ਵੀ ਇਹ ਤੇ ਗੱਲ ਨਹੀਂ ਬਣੀ, ਪਰ ਹੌਲੀ ਹੌਲੀ ਭਗਤ ਜੀ ਦਾ ਵਿਆਹ ਕੀਤਾ ਗਿਆ। ਵਿਆਹ ਕਰਕੇ ਇਹਨਾਂ ਨੂੰ ਅੱਡ ਕਰ ਦਿੱਤਾ ਜੀ, ਇਹ ਅੱਡ ਰਵੇ, ਇਹਦਾ ਤੇ ਧਿਆਨ ਹੀ ਗ੍ਰਸਤੀ ਵਿੱਚ ਨਹੀਂ ਲੱਗ ਰਿਹਾ। ਅੱਡ ਕੀਤਾ ਗਿਆ, ਪਤਨੀ ਵੀ ਰੱਬ ਦੇ ਨਾਮ ਵਾਲੀ, ਪਰਮੇਸ਼ਰ ਦੇ ਨਾਮ ਵਾਲੀ, ਅੱਡ ਹੋ ਗਏ। ਇੱਕ ਝੁੱਗੀ ਵਿੱਚ ਰਹਿਣ ਲੱਗ ਪਏ, ਚੌਂਕ ਵਿੱਚ ਅੱਡਾ ਪਾ ਦਿੱਤਾ। ਪਤਨੀ ਨੇ ਨਾਲ ਸਹਾਇਤਾ ਕੀਤੀ, ਵਾਂਸ ਵੂਸ ਖੜੇ ਕਰਕੇ ਅੱਡਾ ਪਾ ਲਿਆ। ਇੱਥੇ ਆਇਆ ਗਿਆ ਦੇ ਜੋੜੇ ਗੰਢਾਂਗੇ, ਸਾਡਾ ਗੁਜ਼ਾਰਾ ਹੋ ਜਾਏਗਾ। ਨਾਲ ਇੱਕ ਲਾਗੇ ਥੜਾ ਬਣਾ ਦਿੱਤਾ, ਆਉਣ ਜਾਣ ਵਾਲੇ ਬੰਦੇ ਇਸ ਥੜੇ ਤੇ ਬਹਿਣਗੇ, ਘੱਟੋ ਘੱਟ ਜੋੜੇ ਗੰਢਾ ਲੈਣਗੇ। ਪਰ ਗੁਰਮੁਖੋ ਇੱਕ ਬੜੀ ਵੱਡੀ ਗੱਲ ਭਗਤ ਜੀ ਦੇ ਜੀਵਨ ਦੀ, ਗੱਜ ਕੇ ਆਖੋ ਵਾਹਿਗੁਰੂ। ਆਮ ਤੌਰ ਤੇ ਆਪਾਂ ਕਹਿੰਦੇ ਹਾਂ ਭਗਤ ਜੀ ਨੇ ਕਿਰਤ ਕੀਤੀ ਕਿਰਤ, ਪਰ ਕਿਰਤ ਦੇ ਸਿਧਾਂਤ ਨੂੰ ਸਮਝੀਏ ਗੁਰਮੁਖੋ, ਜੋੜੇ ਗੰਢਣ ਵਾਲੇ ਬੜੇ ਤੁਰੇ ਫਿਰਦੇ ਨੇ, ਕੱਪੜੇ ਰੰਗਣ ਵਾਲੇ ਵੀ ਬੜੇ ਤੁਰੇ ਫਿਰਦੇ ਨੇ, ਕੰਮ ਕਰਨ ਵਾਲੇ ਬੜੇ ਤੁਰੇ ਫਿਰਦੇ। ਸੰਸਾਰ ਦੇ ਤਕਰੀਬਨ ਜਿੰਨੇ ਲੋਕ ਨੇ ਉਹ ਕਿਰਤ ਹੀ ਕਰ ਰਹੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਕਿਰਤ ਦਾ ਸਿਧਾਂਤ ਵੀ ਸਮਝੀਏ, ਕਿਰਤ ਇਹ ਨਹੀਂ ਬਾਹਰੀ ਕੰਮ ਕਰਨਾ। ਗੁਰਬਾਣੀ ਦੇ ਅਨੁਸਾਰ ਸਭ ਤੋਂ ਵੱਡੀ ਕਿਰਤ ਕਿਹੜੀ ਹੈ? ਆਪਣੇ ਸਵਾਸਾਂ ਨੂੰ ਸਫਲਿਆਂ ਕਰਨਾ। ਭਗਤ ਸਾਹਿਬ ਨੇ ਜੋੜੇ ਤੇ ਗੰਢਣੇ, ਪਰ ਸੱਚੀ ਗੱਲ ਹੈ ਟੁੱਟੀ ਹੋਈ ਸੁਰਤ ਨੂੰ ਵਾਹਿਗੁਰੂ ਜੀ ਦੇ ਨਾਮ ਵਿੱਚ ਹੌਲੀ ਹੌਲੀ ਗੰਢੀ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਉਹ ਥੋੜੀ ਜਿਹੀ ਸੂਈ ਮਾਰਨੀ ਰਾਮ, ਫਿਰ ਸੂਈ ਕੱਢਣੀ ਰਾਮ, ਰਾਮ ਰਾਮ ਕਰਦਿਆਂ ਜੋੜੇ ਗੰਢਣੇ। ਹੁਣ ਇੱਥੇ ਇੱਕ ਹੋਰ ਭਾਵ ਲਿਓ, ਭਾਵ ਇਹ ਹੈ ਆਮ ਤੌਰ ਤੇ ਆਪਾਂ ਸੁੱਚੇ ਹੋ ਕੇ ਬੈਠਦੇ ਹਾਂ, ਭਗਤ ਰਵਿਦਾਸ ਸਾਹਿਬ ਜੀ ਦੇ ਹੱਥ ਵਿੱਚ ਤੇ ਹਰ ਵਕਤ ਜੋੜੇ ਸਨ, ਇਹਦਾ ਮਤਲਬ ਉਹਨਾਂ ਦੇ ਹੱਥ ਸੁੱਚੇ ਹੀ ਨਹੀਂ ਰਹੇ। ਇਹ ਥੋੜਾ ਜਿਹਾ ਮਹਿਸੂਸ ਨਹੀਂ, ਪਰ ਇਸ ਗੱਲ ਨੂੰ ਸਮਝਿਆ ਜੇ। ਆਮ ਤੌਰ ਤੇ ਆਪਾਂ ਕਹਿੰਦੇ ਹੱਥਾਂ ਤੇ ਪਾਣੀ ਪਾ ਲਿਆ, ਹੱਥ ਸੁੱਚੇ ਹੋ ਗਏ, ਠੀਕ ਹੈ ਹੱਥ ਧੋਤੇ ਤੇ ਗਏ, ਪਰ ਗੁਰਮੁਖੋ ਹੱਥ ਸੁੱਚੇ ਨਹੀਂ ਚੇਮਦੇ। ਸੱਚੀ ਗੱਲ ਹੈ, ਹੱਥ ਕਿਵੇਂ ਸੁੱਚੇ ਹੋਣਗੇ? ਗੁਰੂ ਸਾਹਿਬ ਤੇ ਗੁਰਬਾਣੀ ਚ ਕਹਿ ਰਹੇ ਨੇ, ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾਂ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਇਹਦਾ ਮਤਲਬ ਭਗਤ ਸਾਹਿਬ ਜੀ ਦੇ ਹੱਥ ਤੇ ਹਰ ਵਕਤ ਜੂਠੇ ਰਹਿੰਦੇ ਹੋਣਗੇ, ਹਰ ਵਕਤ ਹੱਥ ਜੂਠੇ ਨੇ, ਪਰ ਗੁਰਮੁਖੋ ਹੱਥ ਜੂਠੇ ਸਨ, ਅੰਦਰੋਂ ਚਿੱਤ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜਿਆ ਸੀ। ਅਸਲ ਵਿੱਚ ਭਗਤ ਰਵਿਦਾਸ ਸਾਹਿਬ ਜੀ ਦੁਨੀਆਂ ਦੇ ਲੈਵਲ ਤੇ ਸੁੱਚੇ ਹੋ ਚੁੱਕੇ ਸਨ, ਆਮ ਆਤਮਾ ਵਾਹਿਗੁਰੂ ਆਤਮਾ ਦੇ ਲੈਵਲ ਤੇ ਸੁੱਚੇ ਹੋ ਚੁੱਕੇ ਸਨ। ਕਿਉਂ? ਆਮ ਤੌਰ ਤੇ ਜੀਵ ਕਿਸੇ ਵੇਲੇ ਵੀ ਸੁੱਚੀ ਨਹੀਂ ਹੋ ਸਕਦੀ, ਪਰ ਭਗਤ ਰਵਿਦਾਸ ਸਾਹਿਬ ਜੀ ਦੀ ਜੀਭ ਸੁੱਚੀ ਸੀ। ਗੱਜ ਕੇ ਆਖੋ ਵਾਹਿਗੁਰੂ। ਉਹ ਕਿਵੇਂ? ਉਸ ਤਰ੍ਹਾਂ ਜੀਭ ਨੂੰ ਭਾਵੇਂ 5 ਵਾਰ ਚੂਲੀ ਕਰੋ, 10 ਵਾਰ ਚੂਲੀ ਕਰੋ, ਜੀਭ ਸੁੱਚੀ ਨਹੀਂ ਹੋ ਸਕਦੀ। ਪਰ ਗੁਰੂ ਸਾਹਿਬ ਕਹਿ ਰਹੇ ਜੀਭ ਸੁੱਚੀ ਹੋ ਸਕਦੀ ਕਦੋਂ? ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ। ਹੁਣ ਇਹ ਨਹੀਂ ਵੀ ਗਿਆਨੀ ਨੇ ਕਹਿ ਦਿੱਤਾ ਤੋਰੀ ਜੀਭ ਸੁੱਚੀ ਹੋ ਗਈ ਜੀ, ਇਹ ਨਹੀਂ। ਜਦੋਂ ਨਾਮ ਦਾ ਅਭਿਆਸ ਕਰਾਂਗੇ ਫਿਰ ਜੀਭ ਸੁੱਚੀ ਹੋਏਗੀ। ਹੋ ਸਕਦਾ ਕਥਾ ਕਰਨ ਵਾਲਾ ਲੋਕਾਂ ਨੂੰ ਤੇ ਕਹਿ ਰਿਹਾ ਹੋਵੇ ਵੀ ਤੁਸੀਂ ਹੱਥ ਨਹੀਂ ਧੋਣੇ, ਸੁੱਚੇ ਹੋ ਜਾਓ, ਆਪ ਉਹ ਵੀ ਨਾ ਸੁੱਚਾ ਹੋਵੇ, ਆਪ ਉਹਦੀ ਵੀ ਜੀਭ ਨਾ ਸੁੱਚੀ ਹੋਵੇ। ਕੁਝ ਗੱਲਾਂ ਨੇ ਕਰ ਲੈਣੀਆਂ ਸੌਖੀਆਂ ਨੇ, ਕਮਾਉਣਾ ਔਖਾ ਹੈ ਇਹਨਾਂ ਗੱਲਾਂ ਨੂੰ। ਭਗਤ ਸਾਹਿਬ ਦੀ ਜੀਭ ਸੁੱਚੀ ਹੋਈ ਜੀ। ਹਰ ਵਕਤ ਜੋੜੇ ਗੰਢੀ ਜਾਣੇ, ਨਾਲ ਨਾਲ ਸੁਰਤ ਗੰਢੀ ਜਾਣੀ, ਨਾਲ ਨਾਲ ਜੀਭ ਨਾਲ ਰਾਮ ਰਾਮ ਜਪੀ ਜਾਣਾ। ਇਹਦਾ ਭਾਵ ਭਗਤ ਸਾਹਿਬ ਉਹ ਸਨ, ਆਮ ਲੋਕ ਕਹਿੰਦੇ ਸਨ ਹਰ ਵਕਤ ਜੋੜਿਆਂ ਚ ਬੈਠੇ ਰਹਿੰਦੇ, ਨਹੀਂ ਗੁਰਮੁਖੋ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸ ਗਏ ਸਨ ਉਹ ਸੁੱਚੇ ਹੋ ਚੁੱਕੇ ਸਨ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਹੁਣ ਮਨ ਵਿੱਚ ਵਸਣਾ ਕਿਹੜੀ ਸੌਖੀ ਗੱਲ ਹੈ, ਕਥਾ ਤੇ ਕਰ ਲਈ, ਪਰ ਭਗਤ ਰਵਿਦਾਸ ਸਾਹਿਬ ਜਿਨ੍ਹਾਂ ਦੇ ਮਨ ਵਿੱਚ ਸੁੱਚਿਆ ਵਾਹਿਗੁਰੂ ਵਸ ਚੁੱਕਾ ਸੀ ਉਹ ਸੁੱਚੇ ਹੋ ਚੁੱਕੇ ਸਨ। ਫਿਰ ਦੋ ਪੌੜੀਆਂ ਗੁਰੂ ਅਰਜਨ ਦੇਵ ਸਾਹਿਬ ਨੇ ਇੱਕੋ ਸਮੇਂ ਵਿੱਚ ਉਚਾਰੀਆਂ, ਜੈਤ ਸ੍ਰੀ ਦੀ ਵਾਰ ਵਿੱਚ ਦੋ ਪੌੜੀਆਂ ਉਚਾਰੀਆਂ। ਭਗਤ ਸਾਹਿਬ ਟੁੱਟੀ ਦੀ ਝੌਂਪੜੀ ਵਿੱਚ ਰਹਿੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਗੁਰਬਾਣੀ ਅਨੁਸਾਰ ਭਗਤ ਜੀ ਦਾ ਜੀਵਨ ਵਿਚਾਰਿਆ ਜਾਵੇ। ਇੱਕ ਟੁੱਟੀ ਦੀ ਝੌਂਪੜੀ ਵਿੱਚ ਰਹਿੰਦੇ ਨੇ ਗੁਰੂ ਅਰਜਨ ਸਾਹਿਬ ਨੇ ਦੋ ਬੰਦਿਆਂ ਦਾ ਹਾਲ ਲਿਖਿਆ। ਉਹ ਦੋ ਬੰਦੇ ਸਾਡੇ ਮਨ ਦੀ ਦਸ਼ਾ ਹੈ। ਉਹ ਦੋ ਬੰਦੇ ਕਿਹੜੇ ਨੇ? ਇੱਕ ਬਾਰੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਮਹਾਰਾਜ ਕਹਿੰਦੇ ਵੇਖੋ ਸੋਨੇ ਦਾ ਮਹਿਲ ਹੈ, ਸੋਨੇ ਦੇ ਪਲੰਘੇ ਉੱਤੇ ਬੰਦਾ ਬੈਠਾ ਹੈ। ਭਗਤ ਸਾਹਿਬ ਝੁੱਗੀ ਵਿੱਚ ਰਹਿੰਦੇ ਸਨ, ਪਰ ਆਮ ਬੰਦੇ ਦੀ ਗੱਲ ਕਰਦੇ, ਘਰ ਬਹੁਤ ਸੋਹਣਾ, ਸੋਨੇ ਦੇ ਮਹਿਲ ਵਿੱਚ ਬੰਦਾ ਰਹਿ ਰਿਹਾ ਹੈ। ਪਰ ਗੁਰਮੁਖੋ, ਮਹਾਰਾਜ ਨੇ ਇਹ ਸ਼ਬਦ ਲਿਖਿਆ, ਗ੍ਰਹਿ ਸੋਏਨ ਚੰਦਨ ਸੁਗੰਧਤ, ਉੱਥੇ ਚੰਦਨ ਦੀ ਲੇਪਣ ਕੀਤਾ ਹੋਵੇ, ਲਾਏ ਮੋਤੀ ਹੀਰੇ, ਘਰ ਵਿੱਚ ਹੀਰੇ ਲੱਗੇ ਹੋਣ, ਮੋਤੀ ਲੱਗੇ ਹੋਣ। ਗ੍ਰਹਿ ਸੋਏਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕਿਛ ਨਾਹੇ ਵਸੂਰੇ। ਉਹ ਜੋ ਕੁਝ ਮੰਗਦਾ ਹੋਵੇ ਉਹਨੂੰ ਮਿਲ ਜਾਂਦਾ ਹੋਵੇ। ਪਰ ਗੁਰਮੁਖੋ, ਸੋਨੇ ਦੇ ਘਰ ਵਿੱਚ ਬਹਿ ਕੇ ਜੇ ਵਾਹਿਗੁਰੂ ਨਹੀਂ ਬੋਲ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਗੰਦਗੀ ਦਾ ਕੀੜਾ ਹੈ। ਇਹ ਸ਼ਬਦ ਸੱਚੇ ਪਾਤਸ਼ਾਹ ਨੇ ਵਰਤਿਆ। ਗੱਜ ਕੇ ਕਰੀ ਆਖੋ ਵਾਹਿਗੁਰੂ, 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 ਵਾਹਿਗੁਰੂ। ਸੋਨੇ ਦੇ ਘਰ ਵਿੱਚ ਬਹਿ ਕੇ ਜੇ ਤੂੰ ਵਾਹਿਗੁਰੂ ਨਹੀਂ ਬੋਲ ਰਿਹਾ ਤੇ ਗੰਦਗੀ ਦਾ ਕੀੜਾ ਹੈ। ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀੜੇ। ਹੁਣ ਵਿਸ਼ਟਾ ਦਾ ਕੀੜਾ ਕੀ ਹੈ, ਇਹਦੇ ਅਰਥ ਕਰਨ ਦੀ ਲੋੜ ਨਹੀਂ, ਸਾਨੂੰ ਸਭ ਨੂੰ ਪਤਾ ਵੀ ਗੰਦਗੀ ਦਾ ਕੀੜਾ ਕੀ ਹੁੰਦਾ। ਮਹਾਰਾਜ ਕਹਿੰਦੇ ਅੱਜ ਸੋਨੇ ਦੇ ਮਹਿਲ ਵਿੱਚ ਬੈਠਾ ਹੈ, ਅਗਲੇ ਜਨਮ ਵਿੱਚ ਗੰਦਗੀ ਦਾ ਕੀੜਾ ਬਣੇਗਾ। ਉਹਦੇ ਨਾਲ ਹੀ ਅਗਲੇ ਸਲੋਕ ਤੋਂ ਬਾਅਦ ਪੌੜੀ ਉਚਾਰੀ, ਇੱਕ ਬੰਨੇ ਸੋਨੇ ਦਾ ਘਰ ਰੱਖਿਆ, ਇੱਕ ਬੰਨੇ ਟੁੱਟੀ ਹੋਈ ਝੌਂਪੜੀ ਰੱਖੀ। ਬਸਤਾ ਟੁੱਟੇ ਝੌਂਪੜੀ, ਚੀਰ ਸਭ ਛਿੰਨਾ, ਕੱਪੜੇ ਸਾਰੇ ਫਾਟੇ ਹੋਣ। ਹੁਣ ਸਾਡੇ ਕੱਪੜੇ ਤੇ ਖੁੰਗੀ ਲੱਗਦੀ, ਅਸੀਂ ਲੁਕਾਉਣ ਦਾ ਯਤਨ ਕਰਦੇ। ਕੱਲ ਮੈਂ ਸਵੈਟਰ ਪਾਇਆ, ਉਹਨੂੰ ਖੁੰਗੀ ਲੱਗੀ, ਮੈਂ ਸਾਰੀ ਦਿਹਾੜੀ ਉਹਨੂੰ ਲੁਕਾਉਂਦਾ ਰਿਹਾ ਵੀ ਕਿਸੇ ਨੂੰ ਵੇਖ ਨਾ ਜਾਵੇ। ਤੇ ਮਨ ਵਿੱਚ ਵਿਚਾਰ ਕੀਤੀ, ਜਿਹੜੀ ਬਾਣੀ ਦੇ ਅਰਥ ਕਰਕੇ ਆਇਆ ਉੱਥੇ ਤੇ ਕਹਿ ਕੇ ਆਇਆ ਵੀ ਚੀਰ ਸਭ ਛਿੰਨਾ, ਸਾਰੇ ਹੀ ਕੱਪੜੇ ਫਾਟੇ ਹੋਣ। ਬਸਤਾ ਟੁੱਟੀ ਝੂੰਪੜੀ, ਚੀਰ ਸਭ ਛਿੰਨਾ, ਚੰਗੀ ਜਾਤ ਵੀ ਨਾ ਹੋਵੇ ਉਹਦੀ ਜੀ। ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ। ਹੁਣ ਕੁਦਰਤੀ ਗੱਲ ਹੈ, ਜਿਹੜਾ ਟੁੱਟੀ ਹੋਈ ਝੌਂਪੜੀ ਚ ਬੈਠਾ, ਕੱਪੜੇ ਫੱਟੇ ਨੇ, ਉਹਦੇ ਮਿੱਤਰ ਕਿੱਥੋਂ ਬਣਨੇ ਨੇ? ਮਿੱਤਰ ਤੇ ਉਹਦੇ ਬਣਦੇ ਜਿਹੜਾ ਥੋੜੇ ਬਹੁਤਾ ਟੌਰ ਵਾਲਾ ਹੋਵੇ। ਮਿੱਤਰ ਨਾ ਇੱਠ ਧਨ ਰੂਪ, ਹੀਣ ਕਿਛ ਸਾਕ ਨਾ ਸਿੰਨਾ, ਕੋਈ ਰਿਸ਼ਤੇਦਾਰ ਨਾ ਲੱਗੇ ਹੋਵੇ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਟੁੱਟੀ ਝੌਂਪੜੀ, ਫਾਟੇ ਕੱਪੜੇ, ਕੋਈ ਰਿਸ਼ਤੇਦਾਰ ਨਹੀਂ, ਚਿਹਰਾ ਵੀ ਚੰਗਾ ਨਹੀਂ, ਪਰ ਟੁੱਟੀ ਝੌਂਪੜੀ ਫਾਟੇ ਕੱਪੜੇ ਮੁਖੋਂ ਵਾਹਿਗੁਰੂ ਬੋਲ ਰਿਹਾ ਤੇ ਸਾਰੀ ਧਰਤੀ ਦਾ ਰਾਜਾ ਹੈ। ਹੁਣ ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ ਗੁਰਮੁਖੋ। ਭਗਤ ਰਵਿਦਾਸ ਸਾਹਿਬ ਜੀ ਨੂੰ ਮਨ ਨੂੰ ਆਖਿਆ ਹੋਵੇ ਸਾਰੀ ਧਰਤੀ ਦੇ ਰਾਜੇ ਨੇ, ਕਿਉਂਕਿ ਸਗਲੀ ਧਰਤੀ ਸਾਦਕੀ ਹੈ, ਜਿੰਨੀ ਧਰਤੀ ਰੱਬ ਦੇ ਪਿਆਰਿਆਂ ਦੀ ਹੈ। ਪਰ ਗੁਰੂ ਅਰਜਨ ਸਾਹਿਬ ਨੇ ਇਹ ਤੋਂ ਅੱਗੇ ਹੋਰ ਬਚਨ ਕੀਤਾ, महाराज कहते उस रब दे प्यारे दी चरण धूड़ मिल जाए बड़ी वड्डी गल है। टुट्टी झोंपड़ी विच बह के वाहिगुरु जी दे नाम दा अभ्यास करन वाला ते भगत भाई गुरदास साहब जी ने इहो ते गल आखी। ਉਹ ਕਹਿੰਦੇ ਪਹਿਲਾਂ ਆਮ ਲੋਕ ਕਹਿੰਦੇ ਸਨ ਨਹੀਂ, ਪਰ ਇੰਨੀ ਰੱਬ ਦੀ ਭਗਤੀ ਕਰ ਲਈ ਆਸੇ ਪਾਸੇ ਹਰ ਪਾਸੇ ਭਗਤ ਭਗਤ ਜੱਗ ਵੱਜਿਆ ਚੌਹ ਚੱਕਾਂ ਦੇ ਵਿੱਚ ਚਮਰੇਟਾ, ਆਸੇ ਪਾਸੇ ਇੱਕੋ ਹੀ ਗੱਲ ਫੈਲ ਗਈ ਭਗਤ ਰਵਿਦਾਸ ਭਗਤ ਰਵਿਦਾਸ। ਉਹਦਾ ਕਾਰਨ ਕੀ ਗੁਰਮੁਖੋ, ਇੱਕ ਰਵਿਦਾਸ ਸਾਹਿਬ ਅੰਦਰੋਂ ਸੁੱਚੇ ਹੋ ਚੁੱਕੇ ਸਨ, ਇੱਕ ਉਹਨਾਂ ਦੇ ਮੁੱਖ ਵਾਹਿਗੁਰੂ ਜੀ ਦਾ ਨਾਮ ਸੀ। ਇਹ ਬਹੁਤ ਜ਼ਰੂਰੀ, ਵੈਸੇ ਤੇ ਅੰਦਰੋਂ ਸੁੱਚਾ ਬੰਦਾ ਹੋਏਗਾ ਹੀ ਤਾਂ ਜਦੋਂ ਵਾਹਿਗੁਰੂ ਜੀ ਦਾ ਨਾਮ ਹੋਏਗਾ। ਪਰ ਗੁਰੂ ਅਰਜਨ ਸਾਹਿਬ ਨੇ ਇੱਕ ਹੋਰ ਗੱਲ ਆਖੀ, ਮਹਾਰਾਜ ਕਹਿੰਦੇ ਮਾਇਆ ਤਿਆਗ ਦਿੱਤੀ। ਚਲੋ ਅੰਦਰ ਦੀ ਮਾਇਆ ਦਾ ਤਾਂ ਨਹੀਂ ਸਾਨੂੰ ਪਤਾ, ਪਰ ਮੈਂ ਇੱਕ ਬਾਹਰ ਦਾ ਅਰਥ ਕਰ ਦਿੰਦਾ ਉਹਨਾਂ ਦੇ ਜੀਵਨ ਦੇ, ਨਿੱਕੀ ਜੀ ਸਾਖੀ ਸੁਣ ਲਓ, ਗੱਜ ਕੇ ਆਖੋ ਵਾਹਿਗੁਰੂ। ਸਾਧੂ ਆਇਆ ਭਗਤ ਸਾਹਿਬ ਜੀ ਦੇ ਜੀਵਨ ਦੀ, ਇਹ ਗੱਲ ਬਹੁਤ ਪ੍ਰਸਿੱਧ ਸੀ ਵੀ ਹੈ ਭਾਵੇਂ ਗਰੀਬ ਪਰ ਇਸ ਭਗਤ ਦੇ ਘਰੋਂ ਭੁੱਖਾ ਕੋਈ ਨਹੀਂ ਜਾਂਦਾ, ਇਹ ਕੁਝ ਨਾ ਕੁਝ ਛਕਾ ਕੇ ਹੀ ਕਰਦੇ ਨੇ। ਇਹ ਗੱਲ ਬੜੀ ਪ੍ਰਸਿੱਧ ਸੀ, ਦਾਨੀ ਸੁਭਾਅ ਸੀ। ਕਿਉਂ, ਹੁਣ ਕੁਦਰਤੀ ਗੱਲ, ਅਮੀਰ ਬੰਦਾ ਥੋੜੀ ਜੋੜੇ ਗੰਢਾਉਂਦਾ ਹੈ, ਜੋੜਾ ਤੇ ਗੰਢਾਉਂਦਾ ਹੀ ਉਹ ਜਿਹੜੇ ਕੋਲ ਮਾਇਆ ਘੱਟ ਹੋਵੇ। ਚਲੋ ਗਾਂਢਾ ਤੋਪਾ ਲਵਾ ਕੇ ਥੋੜਾ ਬਹੁਤਾ ਟਾਈਮ ਸਾਰ ਲੈਂਦੇ ਹੈ। ਗਰੀਬ ਬੰਦੇ ਜੋੜੇ ਗੰਢਾਉਣ ਆਉਂਦੇ ਸਨ ਤੇ ਕਿਸੇ ਨੇ ਕਹਿ ਦੇਣਾ ਭਗਤ ਸਾਹਿਬ ਅੱਜ ਪੈਸੇ ਨਹੀਂ ਹੈਗੇ, ਉਹਨੂੰ ਆਖਣਾ ਕੋਈ ਗੱਲ ਨਹੀਂ। ਤੇ ਜੋੜੇ ਫ੍ਰੀ ਵਿੱਚ ਵੀ ਮੰਗਣ ਵਾਲੇ ਆ ਜਾਂਦੇ ਸਨ ਵੀ ਸਾਨੂੰ ਜੋੜੇ ਦੇ ਦਿਓ, ਤੇ ਭਗਤ ਰਵਿਦਾਸ ਸਾਹਿਬ ਨੇ ਫ੍ਰੀ ਵਿੱਚ ਵੀ ਜੋੜੇ ਵੰਡਣੇ ਨੇ ਜੀ। ਗੱਲ ਕੀ, ਹੁਣ ਅੱਜ ਆਪਾਂ ਭਗਤ ਰਵਿਦਾਸ ਸਾਹਿਬ ਦੀ ਗੱਲ ਤੇ ਕਰਦੇ ਹਾਂ। ਸੰਗਤ ਵਿੱਚ ਸਾਰੇ ਕਿਸਮ ਦੇ ਲੋਕ ਨੇ, ਇੱਥੇ ਜਿਹੜੇ ਜੋੜਿਆਂ ਦੀ ਸੇਵਾ ਕਰਨ ਵਾਲੇ ਆਉਂਦੇ, ਉੱਥੇ ਜੋੜੇ ਚੁੱਕਣ ਵਾਲੇ ਵੀ ਆਉਂਦੇ ਨੇ, ਜਿਹੜੇ ਜੋੜੇ ਚੁੱਕਣ ਵਾਲੇ ਆਉਣ। ਗੁਰਮੁਖੋ ਗੱਲ ਕੀ, ਭਗਤ ਰਵਿਦਾਸ ਸਾਹਿਬ ਵਿੱਚ ਇੰਨੀ ਨਿਸ਼ਕਾਮਤਾ, ਹੁਣ ਤਿੰਨ ਤਿਆਗੀ ਮਾਇਆ ਆਖਿਆ, ਅੰਦਰ ਦਾ ਅਰਥ ਤੇ ਨਹੀਂ ਜੇ ਮੈਨੂੰ ਪਤਾ ਸੱਚੀ ਗੱਲ, ਪਰ ਬਾਹਰ ਦਾ ਅਰਥ ਇਹ ਹੈ। ਉਹ ਦੱਸਦੇ ਨੇ ਇੱਕ ਸਾਧੂ ਆਇਆ, ਉਹਨੇ ਬੜੀ ਭਗਤ ਸਾਹਿਬ ਜੀ ਦੀ ਸਿਫਤ ਸੁਣੀ ਵੀ ਭਗਤ ਰਵਿਦਾਸ ਸਾਹਿਬ ਬੜੇ ਤਿਆਗੀ ਪੁਰਸ਼ ਨੇ। ਸਿਫਤ ਸੁਣ ਕੇ ਜਦੋਂ ਘਰ ਆਇਆ ਤੇ ਵੇਖਿਆ ਭਗਤ ਜੀ ਦੀ ਟੁੱਟੀ ਹੋਈ ਚੌਂਪੜੀ, ਇੱਕ ਬੰਨੇ ਪਤਨੀ ਬੈਠੀ ਉਸੇ ਝੁੱਗੀ ਵਿੱਚ ਖਾਣ ਪਾਣ ਕਰਦੇ ਨੇ, ਉਸੇ ਝੁੱਗੀ ਵਿੱਚ ਚੌਂਕੜੀ ਮਾਰ ਕੇ ਬੈਠ ਜਾਂਦੇ ਨੇ। ਬਾਹਰ ਅੱਡਾ ਲਾਇਆ ਹੈ, ਉਹਨੇ ਉਹਦੇ ਕੋਲ ਪਾਰਸ ਪੱਥਰ ਸੀ ਜੀ, ਉਹਨੇ ਪਾਰਸ ਪੱਥਰ ਭਗਤ ਜੀ ਦੇ ਅੱਗੇ ਰੱਖ ਕੇ ਆਖਿਆ, ਭਗਤ ਜੀ ਜਿੰਨਾ ਮਰਜ਼ੀ ਸੋਨਾ ਇਕੱਠਾ ਕਰੀ ਜਾਓ, ਰੱਬ ਨੇ ਤੁਹਾਨੂੰ ਸੁਭਾਅ ਬਖਸ਼ਿਆ, ਤੁਹਾਡੇ ਵਿੱਚ ਲਾਲਚ ਕਿਸੇ ਪ੍ਰਕਾਰ ਦਾ ਨਹੀਂ, ਸੋਨਾ ਵਰਤੋ, ਸੋਨਾ ਵਰਤ ਕੇ ਸੋਨਾ ਬਣਾ ਕੇ ਗਾਂ ਜਿੰਨੇ ਮਰਜ਼ੀ ਮਾਇਆ ਇਕੱਠੀ ਕਰਕੇ ਭਲਾ ਕਰੋ। ਪਰ ਗੁਰਮੁਖੋ ਭਗਤ ਸਾਹਿਬ ਨੇ ਆਖਿਆ, ਨਹੀਂ ਕੋਈ ਗੱਲ ਨਹੀਂ, ਸਾਨੂੰ ਕਿਤੇ ਇਹੋ ਜਿਹੀ ਚੀਜ਼ ਹੱਥ 'ਚ ਆ ਜੇ ਅਸੀਂ ਛੱਡਾਂਗੇ ਨਹੀਂ ਜੀ, ਅਸੀਂ ਨਹੀਂ ਛੱਡਾਂਗੇ। ਭਗਤ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ, ਪਰ ਉਹ ਫਿਰ ਵੀ ਸਾਧੂ ਜ਼ਬਰਦਸਤੀ ਉਹ ਪੱਥਰ ਫੜਾ ਗਿਆ ਵੀ ਨਹੀਂ ਆ ਪੱਥਰ ਤੁਸੀਂ ਰੱਖਣਾ ਹੀ ਰੱਖਣਾ ਜੀ। ਭਗਤ ਸਾਹਿਬ ਨੇ ਆਖਿਆ ਚੱਲ ਇੱਕ ਪਾਸੇ ਰੱਖ ਦੇ, ਵੇਖੋ ਪਤਨੀ ਦਾ ਜੀਵਨ ਕਿੰਨਾ ਵੱਡਾ, ਪਤਨੀ ਨੂੰ ਵੀ ਪਤਾ ਵੀ ਸਾਡੀ ਝੁੱਗੀ ਵਿੱਚ ਪਾਰਸ ਪੱਥਰ ਪਿਆ, ਅਸੀਂ ਜਿਹਨੂੰ ਮਰਜ਼ੀ ਸੋਨਾ ਬਣਾ ਕੇ ਜਿਹੜੀ ਮਰਜ਼ੀ ਚੀਜ਼ ਦਾ ਪ੍ਰਯੋਗ ਕਰ ਸਕਦੇ ਹਾਂ। ਗੱਜ ਕੇ ਆਖੋ ਵਾਹਿਗੁਰੂ, ਕਿਉਂਕਿ ਲੋਹੇ ਨੇ ਸੋਨਾ ਬਣ ਜਾਣਾ ਸੀ। ਤੇ ਅਸੀਂ ਬਚਪਨ ਵਿੱਚ ਇੱਕ ਸਾਧ ਸੰਗਤ ਦੀ ਕਹਾਣੀ ਪੜ੍ਹਦੇ ਰਹੇ ਹਾਂ, ਉਹ ਪਤਾ ਕਿ ਇੱਕ ਲੋਭੀ ਪੁਰਸ਼ ਸੀ, ਲੋਭੀ, ਉਹਨੇ ਕਿਤੇ ਪਰਮੇਸ਼ਰ ਕੋਲੋਂ ਵਰ ਲੈ ਲਿਆ ਵੀ ਭਗਤੀ ਬੜੀ ਕੀਤੀ ਸੀ, ਮੈਂ ਜਿਹੜੀ ਵਸਤੂ ਨੂੰ ਹੱਥ ਲਾਵਾਂ ਉਹ ਸੋਨਾ ਬਣਦੇ, ਜਿਸ ਵਸਤੂ ਨੂੰ ਹੱਥ ਲਾਵਾਂ ਉਹ ਵਸਤੂ ਸੋਨਾ ਬਣਦੇ। ਜਦੋਂ ਉਹਨੂੰ ਵਰ ਮਿਲਿਆ ਉਹਨੇ ਸਭ ਤੋਂ ਪਹਿਲਾਂ ਆਪਣੇ ਬੈੱਡ ਤੇ ਜਾ ਕੇ ਹੱਥ ਲਾਇਆ, ਉਹ ਬੈੱਡ ਸੋਨੇ ਦਾ ਬਣ ਗਿਆ, ਸਾਰੀ ਦਿਹਾੜੀ ਕੰਧਾਂ ਨੂੰ ਹੱਥ ਲਾਉਂਦਾ ਰਿਹਾ। ਇਹ ਕੇਵਲ ਸਮਝਾਉਣ ਮਾਤਰ ਗੱਲ ਹੈ, ਸਾਰੀ ਦਿਹਾੜੀ ਕੰਧਾਂ ਨੂੰ ਹੱਥ ਲਾਉਂਦਾ ਰਿਹਾ, ਸਾਰੇ ਸੋਨੇ ਦੇ, ਭੁੱਖ ਲੱਗ ਗਈ, ਸੋਚਣ ਲੱਗਾ ਹੁਣ ਮੈਂ ਕੁਝ ਖਾਵਾਂ, ਤੇ ਜਦੋਂ ਖਾਣ ਲਈ ਸੇਬ ਫੜਿਆ ਸੇਬ ਵੀ ਸੋਨੇ ਦਾ ਬਣ ਗਿਆ ਜੀ। ਹੁਣ ਬੜਾ ਹੈਰਾਨ ਹੋਇਆ ਵੀ ਮੈਂ ਖਾਵਾਂ ਕੀ, ਤੇ ਆਖਰ ਬੇਟੀ ਮਿਲਣ ਆਈ, ਬੇਟੀ ਨੂੰ ਪਿਆਰ ਕਰਨ ਲੱਗਾ, ਉਹ ਵੀ ਸੋਨੇ ਦੀ ਮੂਰਤੀ ਬਣ ਗਈ। ਉਹ ਫਿਰ ਰੱਬ ਅੱਗੇ ਤਰਲਾ ਲੈ, ਰੱਬਾ ਆਹ ਕੰਮ ਵਾਪਸ ਲੈ ਲਾ, ਮੈਨੂੰ ਸੋਨਾ ਨਹੀਂ ਚਾਹੀਦਾ ਜੀ। ਕਿਉਂ, ਠੀਕ ਹੈ ਕੁਝ ਸਮੇਂ ਵਾਸਤੇ ਸੁੱਖ ਵੇਖਦਾ, ਪਰ ਸੱਚੀ ਗੱਲ ਭਗਤ ਨੂੰ ਇਹਨਾਂ ਚੀਜ਼ਾਂ ਵਿੱਚ ਵੀ ਦੁੱਖ ਵੇਖਦਾ ਜੀ। ਜਿਹਦੀ ਅਵਸਥਾ ਵੱਡੀ ਹੋ ਗਈ ਹੈ, ਉਹ ਬਹੁਤ ਸਮੇਂ ਬਾਅਦ ਗੰਗਾ ਤੋਂ ਇਸ਼ਨਾਨ ਕਰਕੇ ਵਾਪਸ ਆਇਆ, ਕਹਿਣ ਲੱਗਾ ਸੋਚਿਆ ਸੀ ਵੀ ਅੱਜ ਤੇ ਇੱਥੇ ਬੜਾ ਵੱਡਾ ਮਹਿਲ ਬਣਿਆ ਹੋਣਾ, ਸੋਨੇ ਦਾ ਇਸਤੇਮਾਲ ਕੀਤਾ ਹੋਣਾ ਪਾਰਸ ਪੱਥਰ ਦਾ ਭਗਤ ਜੀ ਨੇ। ਤੇ ਜਦੋਂ ਵਾਪਸ ਆਇਆ ਉੱਥੇ ਵੇਖਿਆ ਉਹ ਹੀ ਝੁੱਗੀ ਬਣੀ ਹੋਈ ਹੈ, ਹੈਰਾਨ ਹੋ ਗਿਆ ਕਿ ਭਗਤ ਰਵਿਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ, ਭਗਤ ਜੀ ਆਹ ਕੀ ਗੱਲ, ਤੇ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਕੀ ਗੱਲ? ਕਹਿਣ ਲੱਗੇ ਮੈਂ ਤੇ ਤੁਹਾਨੂੰ ਪਾਰਸ ਪੱਥਰ ਦੇ ਕੇ ਗਿਆ ਸਾਂ। ਕਹਿਣ ਲੱਗੇ ਭਲਿਆ ਕਿੱਥੇ ਰੱਖਿਆ ਸੀ? ਕਹਿਣ ਲੱਗੇ ਉੱਥੇ ਰੱਖਿਆ ਸੀ। ਕਹਿਣ ਲੱਗੇ ਜਾ ਚੁੱਕ ਕੇ ਲੈ ਜਾ, ਅਜੇ ਵੀ ਉੱਥੇ ਹੀ ਪਿਆ ਹੈ। ਇਹਦਾ ਭਾਵ ਚ ਗੁਰਮੁਖੋ ਮੈਂ ਵੇਖੋ ਅੰਦਰੋਂ ਤਿੰਨ ਤਿਆਗੀ ਮਾਇਆ ਕੀ ਹੈ ਸਾਨੂੰ ਨਹੀਂ ਪਤਾ, ਪਰ ਬਾਹਰੋਂ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਤਿਆਗ ਕੀਤਾ। ਆਮ ਪੁਰਸ਼ ਹੋਵੇ, ਢੋਂਪੜੀ ਹੋਵੇ, ਜੁੱਤੀਆਂ ਗੰਢਣ ਵਾਲੇ ਹੋਣ, ਪਰ ਗੁਰਮੁਖੋ ਅੰਦਰ ਲੋਭ ਕੋਈ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਲਿਖਦੇ, ਕਹਿਣ ਲੱਗੇ ਪਾਣਾ ਗੰਢੈ ਰਾਹ ਵਿੱਚ, ਫਿਰ ਮੈਂ ਬੇਨਤੀ ਕਰਾਂ ਕੱਲਾ ਜੁੱਤੀਆਂ ਨਹੀਂ ਗੰਢੀਆਂ। ਟੁੱਟੀ ਹੋਈ ਸੁਰਤ ਵਾਲਾ ਭਗਤ ਜੀ ਦੇ ਕੋਲ ਆਇਆ, ਭਗਤ ਜੀ ਨੇ ਉਹਦੀ ਸੁਰਤੀ ਵੀ ਜੋੜ ਦੇਣੀ ਜੀ। ਉਹਨੂੰ ਕਹਿਣਾ ਮੇਰੇ ਪਿੱਛੇ ਪਿੱਛੇ ਬੋਲ। ਉਹ ਬੰਦਾ ਪਿੱਛੇ ਪਿੱਛੇ ਬੋਲਣ ਲੱਗ ਪੈਂਦਾ, ਜਿਹੜੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦੀ ਪੜ੍ਹਦੇ ਸੁਣਦੇ ਹੋ ਉਸ ਬਾਣੀ ਦਾ ਜਾਪ ਕਰਨਾ ਜੀ। ਮਾਨੋ ਜੋੜੇ ਗੰਢਣੇ ਤੇ ਜੋੜੇ ਗੰਢਦਿਆਂ ਇੱਕੋ ਹੀ ਤੁੱਕ ਬੋਲੀ ਜਾਣੀ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ। ਕਿਉਂ? ਭਗਤ ਸਾਹਿਬ ਆਪਣੀ ਬਾਣੀ ਚ ਆਪ ਲਿਖਦੇ, ਪਤਾ ਕੀ ਜੀ? ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਸੋਹਣਾ ਘਰ ਹੋਵੇ, ਘਰ ਵਿੱਚ ਪਦਾਰਥ ਵੀ ਹੋਣ, ਪਰ ਸੱਚੀ ਗੱਲ ਜੇ ਮੁੱਖ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ ਤੇ ਬਾਜੀ ਬੰਦਾ ਹਾਰ ਜਾਂਦਾ ਹੈ, ਜੀਵਨ ਦੀ ਬਾਜੀ ਬੰਦਾ ਹਾਰ ਜਾਂਦਾ। ਚੇ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਬੜੀ ਭਗਤ ਜੀ ਦੀ ਤਾਰੀਫ ਹੋ ਗਈ ਜੀ। ਝਾਲਾਵਾੜ ਦੀ ਰਾਣੀ ਸੀ ਇੱਕ, ਰਾਣੀ ਨੇ ਭਗਤ ਜੀ ਦੀ ਤਾਰੀਫ ਸੁਣੀ ਬਹੁਤ। ਉਹਨੇ ਆਖਿਆ ਵੀ ਮੈਂ ਭਗਤ ਜੀ ਨੂੰ ਆਪਣੇ ਘਰ ਪ੍ਰਸ਼ਾਦੇ ਵਾਸਤੇ ਸੱਦਣਾ। ਪਰ ਇੱਕ ਬੜੀ ਵੱਡੀ ਗੱਲ ਸੀ ਗੁਰਮੁਖੋ, ਇਹਨੂੰ ਕੋਈ ਆਪਣੇ ਨਾਲ ਨਾ ਜੋੜੇ। ਅਮੀਰ ਘਰ ਦੇ ਵਿੱਚ ਠੱਗ ਵੀ ਪੈਦਾ ਹੋ ਜੇ ਲੋਕ ਕਹਿੰਦੇ ਸਾਧੂ ਨੇ, ਤੇ ਗਰੀਬ ਘਰ ਵਿੱਚ ਭਗਤ ਵੀ ਪੈਦਾ ਹੋ ਜੇ ਉਹਨੂੰ ਮੰਨਣ ਵਾਸਤੇ ਕੋਈ ਤਿਆਰ ਨਹੀਂ ਚਾਹੀਦਾ। ਅਮੀਰ ਬੰਦਾ ਹੋਵੇ ਨਾ, ਉਹਦੇ ਘਰ ਵਿੱਚ ਠੱਗ ਬੰਦਾ ਵੀ ਕਿਤੇ ਚੋਲਾ ਪਾ ਕੇ ਬਹਿ ਜਾਏ ਤੇ ਲੋਕੀ ਕਹਿੰਦੇ ਸਾਧੂ ਹੀ ਬੈਠਾ ਹੈ ਜੀ। ਤੇ ਜੇ ਗਰੀਬ ਘਰ ਹੋਵੇ ਤੇ ਉੱਥੇ ਕਰਨ ਵੀ ਭਗਤੀ ਦਿਆ ਹੋਵੇ ਤੇ ਕੋਈ ਨਹੀਂ ਮੰਨਦਾ ਵੀ ਇਹ ਭਗਤ ਜੇ। ਉਹ ਰਾਣੀ ਨੇ ਮੰਨਿਆ ਭਗਤ ਜੀ ਨੂੰ ਭਗਤ, ਤੇ ਕਹਿਣ ਲੱਗੀ ਤੁਸੀਂ ਮੇਰੇ ਮਹਿਲਾਂ ਵਿੱਚ ਆਇਓ। ਜਦੋਂ ਭਗਤ ਸਾਹਿਬ ਉਹਦੇ ਮਹਿਲਾਂ ਚ ਗਏ, ਉਹਨੇ ਬੜਾ ਵੱਡਾ ਬ੍ਰਹਮ ਭੋਜ ਰੱਖਿਆ ਸੀ, ਸਾਰੇ ਬ੍ਰਾਹਮਣਾਂ ਨੂੰ ਸੱਦਿਆ। ਬ੍ਰਾਹਮਣਾਂ ਨੂੰ ਨਹੀਂ ਸੀ ਪਤਾ ਵੀ ਇਹ ਭਗਤ ਸਾਹਿਬ ਨੇ ਆਉਣਾ। ਜਿਹੜੀ ਈਰਖਾ ਹੈ ਨਾ ਸੰਗਤ ਜੀ, ਇਹ ਆਪਣੇ ਦਾਇਰੇ ਵਿੱਚ ਹੁੰਦੀ ਜੇ। ਸੱਚੀ ਗੱਲ, ਗਿਆਨੀ ਨੂੰ ਗਿਆਨੀ ਨਾਲ ਈਰਖਾ ਹੁੰਦੀ ਹੈ, ਕਥਾਵਾਚਕ ਨੂੰ ਕਥਾਵਾਚਕ ਨਾਲ ਈਰਖਾ ਹੈ, ਕੀਰਤਨੀਏ ਨੂੰ ਕੀਰਤਨੀਏ ਨਾਲ ਈਰਖਾ ਚ। ਇਹ ਕਿਉਂਕਿ ਦਾਇਰਾ ਹੁੰਦਾ। ਇੱਕ ਡਾਕਟਰ ਨੂੰ ਵਕੀਲ ਨਾਲ ਈਰਖਾ ਨਹੀਂ ਹੈਗੀ, ਡਾਕਟਰ ਨੂੰ ਵੇਖਿਆ ਜਾਂਦਾ ਡਾਕਟਰ ਨਾਲ ਈਰਖਾ ਹੁੰਦੀ ਵੀ ਮੇਰੇ ਤੋਂ ਅੱਗੇ ਨਾ ਲੰਘ ਜੇ। ਹੁਣ ਰਵਿਦਾਸ ਸਾਹਿਬ ਉਪਦੇਸ਼ ਦੇਣ ਲੱਗ ਪਏ, ਕਿਉਂਕਿ ਜਦੋਂ ਕੋਈ ਭਗਤੀ ਕਰਦਾ ਉਹਦੇ ਕੋਲ ਬਹਿ ਕੇ ਠੰਡ ਪ੍ਰਾਪਤ ਹੁੰਦੀ ਜੇ। ਸੱਚੀ ਗੱਲ ਜੇ, ਜਿਹਦੇ ਅੰਦਰ ਵਾਹਿਗੁਰੂ ਜੀ ਵੱਸ ਚੁੱਕੇ ਨਾ, ਕੱਲ ਤਾਤੀ ਠੰਡਾ ਹਰਨਾਉ, ਜਿਹਦੇ ਅੰਦਰ ਰੱਬ ਦਾ ਨਾਮ ਵੱਸ ਗਿਆ, ਫਿਰ ਉਹਦੇ ਕੋਲ ਬਹਿ ਕੇ ਵੇਖੋ ਤੁਹਾਨੂੰ ਠੰਡ ਮਿਲੇਗੀ। ਬੜੇ ਲੋਕ ਭਗਤ ਜੀ ਦੇ ਕੋਲ ਬਹਿੰਦੇ ਸਨ, ਠੰਡ ਮਿਲਦੀ ਸੀ ਉਹਨਾਂ ਨੂੰ ਠੰਡ। ਇਹ ਗੱਲ ਸੁਣ ਕੇ ਰਾਣੀ ਨੇ ਸੱਦਿਆ ਸੀ। ਹੁਣ ਬ੍ਰਾਹਮਣਾਂ ਦੇ ਮੰਦਰ ਖਾਲੀ ਹੋ ਗਏ ਸਨ, ਉਹਨਾਂ ਕੋਲੋਂ ਉਪਦੇਸ਼ ਕੋਈ ਨਹੀਂ ਸੀ ਲੈਣ ਜਾਂਦਾ। ਉਹ ਕਹਿੰਦੇ ਸਨ ਵੀ ਸਾਡੇ ਕੋਲ ਤੇ ਕੋਈ ਆਉਂਦਾ ਹੀ ਨਹੀਂ ਉਪਦੇਸ਼ ਲੈਣ, ਕਿਉਂਕਿ ਉਹਨਾਂ ਕੋਲ ਗਿਆਨ ਦੀਆਂ ਬਾਤਾਂ ਸਨ, ਉਹਨਾਂ ਕੋਲ ਪਰਮੇਸ਼ਰ ਦਾ ਨਾਮ ਨਹੀਂ ਸੀ। ਰਾਣੀ ਨੇ ਬ੍ਰਾਹਮਣਾਂ ਨੂੰ ਦੱਸਿਆ ਨਹੀਂ ਵੀ ਕੌਣ ਆ ਰਿਹਾ ਹੈ। ਭਗਤ ਜੀ ਚਲੋ ਉਹਦੇ ਮਹਿਲਾਂ ਵਿੱਚ ਗਏ, ਬੜਾ ਵੱਡਾ ਭੋਜਨ ਉਹਨੇ ਤਿਆਰ ਕੀਤਾ ਸੀ, ਇੱਕ ਕਤਾਰ 'ਚ ਬ੍ਰਾਹਮਣ ਬਿਠਾ ਤੇ, ਇੱਕ ਪਾਸੇ ਰਵਿਦਾਸ ਸਾਹਿਬ ਦਾ ਜਦੋਂ ਕੱਪੜਾ ਵਿਛਾਇਆ ਨਾ ਵੀ ਤੁਸੀਂ ਵੀ ਬੈਠੋ ਭਗਤ ਜੀ, ਤੇ ਬ੍ਰਾਹਮਣ ਸਾਰੇ ਉੱਠ ਕੇ ਖਲੋ ਗਏ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਅਸੀਂ ਤਾਂ ਨਹੀਂ ਛਕਣਾ। ਰਾਣੀ ਕਹਿੰਦੀ ਕੀ ਗੱਲ ਹੈ ਗੁਰਮੁਖੋ? ਭਗਤ ਜੀ ਦੇ ਸਾਹਮਣੇ ਆਖਿਆ ਵੀ ਇਹ ਅਛੂਤ ਹੈ, ਉਹਨਾਂ ਦੇ ਸਾਹਮਣੇ ਆਖਿਆ। ਗੁਰਮੁਖੋ ਸੱਚੀ ਗੱਲ 'ਚ ਜਦੋਂ ਇਹੋ ਜਿਹਾ ਬੰਦਾ ਭਗਤੀ ਕਰਦਾ ਲੋਕ ਹੀ ਨੀਚੇ ਟਿਕਣ ਦਿੰਦੇ, ਸਾਹਮਣੇ ਇਹ ਗੱਲ ਆਖੀ ਵੀ ਇਹ ਅਛੂਤ ਹੈ। ਭਗਤ ਸਾਹਿਬ ਇਕਦਮ ਸ਼ਾਂਤ, ਇਹ ਉਹਨਾਂ ਦੇ ਮਨ ਉੱਤੇ ਅਸਰ ਨਹੀਂ ਹੋਇਆ ਇਸ ਗੱਲ ਦਾ। ਰਾਣੀ ਦੁਬਧਾ 'ਚ ਪੈ ਗਈ। ਉਹ ਕਹਿੰਦੇ ਜੇ ਇਹ ਪ੍ਰਸ਼ਾਦਾ ਛਕਣਗੇ ਨਾ ਅਸੀਂ ਨਹੀਂ ਛਕਣਾ। ਰਾਣੀ ਕਹਿਣ ਲੱਗੀ ਜੇ ਭਗਤ ਜੀ ਨੂੰ ਛਕਾਉਣੀ ਹੈ ਤੇ ਬ੍ਰਾਹਮਣ ਨਾਰਾਜ਼ ਹੋ ਜਾਂਦੇ ਨੇ, ਤੇ ਜੇ ਬ੍ਰਾਹਮਣ ਨੂੰ ਛਕਾਉਣੀ ਹੈ ਤੇ ਰੱਬ ਦਾ ਭਗਤ ਦਾ ਤਿਰਸਕਾਰ ਹੁੰਦਾ, ਰੱਬ ਦੇ ਭਗਤ ਦਾ ਸਤਿਕਾਰ ਨਹੀਂ ਹੁੰਦਾ ਜੀ। ਭਗਤ ਰਵਿਦਾਸ ਸਾਹਿਬ ਚੁੱਪ ਕਰਕੇ ਮਹਿਲਾਂ ਦੇ ਬਾਹਰ ਆ ਕੇ ਬਹਿ ਗਏ ਜੀ। ਉਹ ਕਹਿਣ ਲੱਗੇ, ਰਾਣੀ ਤੂੰ ਛਕਾਲਾ ਇਹਨਾਂ ਨੂੰ ਪ੍ਰਸ਼ਾਦਾ? ਕਹਿਣ ਲੱਗੇ, ਖਾਣੀ ਤੇ ਰੋਟੀ ਹੈ, ਪ੍ਰਸ਼ਾਦਾ ਛਕਣਾ? ਮੈਂ ਬਾਅਦ ਚੋਂ ਪ੍ਰਸ਼ਾਦਾ ਛਕ ਲਾਂਗਾ। ਹੋ ਸਕਦਾ ਸਾਡੇ ਵਰਗਾ ਹੁੰਦਾ ਤੇ ਲਾੜੀ ਪੈਂਦਾ, ਹੱਦ ਹੋ ਗਈ, ਨਹੀਂ ਛਕਣਾ ਤੇ ਨਾ ਛਕੋ। ਮੈਂ ਤੇ ਛਕਾਂ, ਸਾਡਾ ਸੁਭਾਅ ਐਸਾ ਵੀ ਜੇ ਤੁਸੀਂ ਨਹੀਂ ਛਕਣਾ ਤੇ ਨਾ ਛਕੋ। ਮੈਨੂੰ ਭੁੱਖ ਲੱਗੀ, ਮੈਂ ਖਾਣਾ। ਭਗਤ ਰਵਿਦਾਸ ਸਾਹਿਬ ਕਹਿੰਦੇ, ਰਾਣੀ ਤੂੰ ਇਹਨਾਂ ਨੂੰ ਛਕਾ, ਕੋਈ ਗੱਲ ਨੀ, ਮੈਂ ਦੋ ਪ੍ਰਸ਼ਾਦੇ ਛਕਣੇ, ਮੈਂ ਬਾਅਦ ਚੋਂ ਛਕ ਲਾਂਗਾ। ਗੁਰਮੁਖੋ, ਰਾਣੀ ਦਾ ਮਨ ਤੇ ਨਾ ਕਰੇ, ਪਰ ਰਾਣੀ ਨੂੰ ਸਤ ਬਚਨ ਕਰਨਾ ਪਿਆ। ਰਾਣੀ ਨੇ ਆਖਿਆ, ਚਲੋ ਠੀਕ ਹੈ ਭਗਤ ਜੀ। ਤੇ ਗੱਲ ਮਸਕੀਨ ਜੀ ਨੇ ਸੁਣਾਈ ਸੀ। ਉਹ ਕਹਿਣ ਲੱਗੇ, ਜਦੋਂ ਭਗਤ ਜੀ ਬਾਹਰ ਚਲੇ ਗਏ, ਮਹਿਲਾਂ ਦੇ ਬਾਹਰ ਜਾ ਕੇ ਬਹਿ ਗਏ, ਹੁਣ ਮਹਿਲ ਦੇ ਅੰਦਰ ਬ੍ਰਾਹਮਣ ਪੰਗਤ ਲਾ ਕੇ ਬਹਿ ਗਏ, ਉਹ ਜਦੋਂ ਪ੍ਰਸ਼ਾਦਾ ਛਕਣ ਲੱਗੇ, ਸਾਰੇ ਵੇਖਣ ਕੱਲੇ ਕੱਲੇ ਨਾਲ ਭਗਤ ਰਵਿਦਾਸ ਜੀ ਬੈਠੇ ਨੇ ਜੀ। ਗੱਲ ਕੀ ਗੁਰਮੁਖੋ, ਰੱਬ ਦੀ ਭਗਤੀ ਕਰਕੇ ਵੇਖੀਏ, ਰੱਬ ਭਗਤਾਂ ਦੀ ਪੈਜ ਰੱਖਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪਰਮੇਸ਼ਰ ਭਗਤਾਂ ਦੀ ਪੈਜ ਰੱਖਦਾ। ਉਹ ਇੱਕ ਬ੍ਰਾਹਮਣ ਕਹਿੰਦਾ ਵੀ ਰਾਣੀ ਤੂੰ ਬਾਹਰ ਨੀ ਕੱਢਿਆ? ਰਾਣੀ ਕਹਿੰਦੀ ਭਗਤ ਜੀ ਤੇ ਬਾਹਰ ਬੈਠੇ ਨੇ। ਉਹ ਕਹਿੰਦਾ ਕਿੱਥੇ ਬਾਹਰ ਬੈਠੇ ਹੋ? ਤੇ ਮੇਰੇ ਲਾਗੇ ਬੈਠੇ ਨੇ। ਉਹ ਦੂਜਾ ਬ੍ਰਾਹਮਣ ਕਹਿਣ ਲੱਗਾ, ਨਹੀਂ ਤੇਰੇ ਲਾਗੇ ਨੀ, ਉਹ ਤੇ ਮੇਰੇ ਲਾਗੇ ਬੈਠੇ ਨੇ। ਤੀਜਾ ਕਹਿੰਦਾ, ਨਹੀਂ ਉਹ ਤੇਰੇ ਲਾਗੇ ਨੀ, ਉਹ ਮੇਰੇ ਲਾਗੇ ਬੈਠੇ ਸਾਰੇ ਬ੍ਰਾਹਮਣ, ਕੱਲੇ ਕੱਲੇ ਬ੍ਰਾਹਮਣ ਦੇ ਨਾਲ ਇੱਕ ਇੱਕ ਭਗਤ ਰਵਿਦਾਸ ਸਾਹਿਬ ਗੁਰੂ ਵਾਹਿਗੁਰੂ ਜੀ ਨੇ ਬਿਠਾ ਦਿੱਤਾ ਜੀ, ਪਰਮੇਸ਼ਰ ਨੇ ਬਿਠਾ ਤਾ। ਹੈਰਾਨ ਵੀ ਹੋਏ ਉੱਥੇ, ਫਿਰ ਬ੍ਰਾਹਮਣ ਚਰਨੀ ਲੱਗੇ ਭਗਤ ਰਵਿਦਾਸ ਸਾਹਿਬ ਦੇ, ਕਹਿਣ ਲੱਗੇ ਸਾਡੇ ਕੋਲੋਂ ਭੁੱਲ ਲੱਗੀ, ਸਾਨੂੰ ਬਖਸ਼ ਲਓ। ਰਾਜਾ ਆਇਆ ਭਗਤ ਜੀ ਦੇ ਕੋਲ, ਕਹਿਣ ਲੱਗਾ ਭਗਤ ਜੀ ਤੁਹਾਨੂੰ ਮਹਿਲ ਪਾ ਕੇ ਦਿੰਦਾ, ਜਿਸ ਮਹਿਲ ਵਿੱਚ ਕੀਮਤੀ ਹੀਰੇ ਮੋਤੀ ਲਾ ਕੇ ਰੱਖਾਂਗਾ। ਤੇ ਰੱਬ ਦੇ ਭਗਤ ਕੋਲ ਕਿਹੜੀਆਂ ਕਿਹੜੀਆਂ ਸ਼ਕਤੀਆਂ ਹੁੰਦੀਆਂ? ਭਗਤ ਜੀ ਇੱਕਦਮ ਉੱਠੇ, ਜਿਸ ਬੋਰੀ ਤੇ ਬਹਿੰਦੇ ਹੁੰਦੇ ਸਨ ਨਾ, ਉਹ ਬੋਰੀ ਜਦੋਂ ਚੁੱਕੀ, ਥੱਲੇ ਹੀਰਿਆਂ ਦੀ ਗੰਗਾ ਵਗਦੀ ਵਿਖਾ ਦਿੱਤੀ ਜੀ। ਕਹਿਣ ਲੱਗੇ ਤੂੰ ਇੱਕ ਹੀਰਾ ਦੇ ਰਿਹਾ, ਇੱਥੇ ਵੇਖ ਥੱਲੇ ਹੀਰਿਆਂ ਦੀ ਗੰਗਾ ਵਗ ਰਹੀ ਹੈ। ਗੱਲ ਕੀ, ਪਰਮੇਸ਼ਰ ਨੇ ਸ਼ਕਤੀਆਂ ਦਿੱਤੀਆਂ, ਹੈ ਭਗਤੀ ਦੀ ਤਾਕਤ ਹੈ, ਸਭ ਵਡਿਆਈਆਂ ਹਰ ਨਾਮ ਵਿੱਚ ਹੈ ਭਗਤੀ ਦੀ ਤਾਕਤ ਸਾਡੇ ਕੋਲ, ਤਾਂ ਨਹੀਂ ਕਿਉਂਕਿ ਅਜੇ ਸਾਡੀ ਪਹੁੰਚ ਨਹੀਂ ਇੰਨੀ ਹੈਗੀ। ਫਿਰ ਗੰਗਾ, ਸਾਰੇ ਬ੍ਰਾਹਮਣ ਚੱਲੇ, ਕਿਉਂਕਿ ਹੁਣ ਸਤਿਕਾਰ ਕਰਨ ਲੱਗ ਪਏ ਸਾਰੇ ਬ੍ਰਾਹਮਣ। ਭਗਤ ਜੀ ਨੂੰ ਕਹਿਣ ਲੱਗੇ, ਭਗਤ ਜੀ ਆਓ, ਤੁਸੀਂ ਇੱਥੇ ਜੋੜੇ ਗੰਢ ਦੇ ਰਹਿੰਦੇ ਹੋ, ਸਾਡੇ ਨਾਲ ਗੰਗਾ ਵਿੱਚ ਚੱਲੋ, ਇਸ਼ਨਾਨ ਕਰੋ। ਭਗਤ ਜੀ ਕਹਿੰਦੇ, ਨਹੀਂ ਕੋਈ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਤਨ ਨਾਲ ਤਿਆਂ ਕੁਝ ਨਹੀਂ ਹੋਣਾ, ਇਹ ਤਨ ਨਹਾਉਣ ਵਾਲਾ ਹੀ ਨੇ, ਸਾਰੇ ਦੇ ਇਹ ਸਰੀਰ ਨੂੰ ਨਵਾਉਣ ਵਾਲੇ ਹੀ ਨੇ। ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਕੋਈ ਗੰਗਾ ਨੂੰ ਭੇਟਾ ਹੀ ਦੇ ਦਿਓ। ਭਾਈ ਗੁਰਦਾਸ ਜੀ ਕਹਿੰਦੇ, ਫਿਰ ਕਸੀਰਾ ਦਿੱਤਾ, ਇੱਕ ਟਕਾ ਦਿੱਤਾ, ਟਕਾ ਦੇ ਕੇ ਆਖਿਆ, ਜਾਓ ਆ ਮੇਰਾ ਗੰਗਾ ਨੂੰ ਭੇਟਾ ਦੇ ਦਿਓ। ਜਦੋਂ ਪਹੁੰਚੇ, ਗੰਗਾ ਨੇ ਹੱਥ ਬਾਹਰ ਕੱਢ ਕੇ ਆਖਿਆ, ਲਓ ਪਹਿਲਾਂ ਮੈਨੂੰ ਭਗਤ ਦੀ ਭੇਟਾ ਦਿਓ। ਕਹਿਣ ਲੱਗੀ, ਕਿਉਂ? ਗੰਗਾ ਜਮਨਾ ਸਰਸਵਤੀ ਤੇ ਉਦਮ ਕਰਹੇ ਧੂੜ ਸਾਧੂ ਕੀ ਤਾਈ। ਸਾਰੇ ਉਦਮ ਕਰਦੇ, ਕਿਤੇ ਰੱਬ ਦੇ ਪਿਆਰੇ ਦੀ ਚਰਨ ਧੂੜ ਮਿਲ ਜੇ। ਭਗਤ ਸਾਹਿਬ ਗੁਰਮੁਖੋ ਪ੍ਰਚਾਰ ਦੀ ਦੌਰੀ ਤੇ ਗਏ, ਤੇ ਭਗਤ ਜੀ ਨੂੰ ਫਿਰ ਪ੍ਰਸ਼ਨ ਕੀਤਾ ਗਿਆ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਜੀ। ਭਗਤ ਜੀ ਨੂੰ ਆਖਿਆ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਤੇ ਭਗਤ ਜੀ ਕਹਿਣ ਲੱਗੇ, ਮੈਂ ਬੇਗਮਪੁਰੇ ਦਾ ਰਹਿਣ ਵਾਲਾ ਹਾਂ। ਉਹ ਵਿਚਾਰੇ ਐਡਰੈਸ ਪੁੱਛਣ ਲੱਗ ਪਏ ਵੀ ਉਹ ਕਿੱਥੇ ਹੈਗਾ ਬੇਗਮਪੁਰਾ। ਗੁਰਮੁਖੋ, ਇਸ ਧਰਤੀ ਤੇ ਬੇਗਮਪੁਰਾ ਲੱਭੋਗੇ? ਨਹੀਂ ਲੱਭੇਗਾ। ਜਿਸ ਬੇਗਮਪੁਰੇ ਦੀ ਭਗਤ ਜੀ ਨੇ ਗੱਲ ਕੀਤੀ, ਉਹ ਰੱਬ ਦੇ ਪਿਆਰੇ ਦੀ ਸੁਰਤ ਵਿੱਚ ਹੈਗਾ ਜੀ, ਸੁਰਤ ਵਿੱਚ ਹੈਗਾ। ਪਤਾ ਕੀ ਆਖਿਆ ਭਗਤ ਜੀ? ਕਹਿਣ ਲੱਗੇ, ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਹੈ ਨਾ, ਇਹਨੂੰ ਸਮਝਿਓ ਇੱਕ ਵਾਰੀ। ਬੇਗਮਪੁਰਾ, ਬਾਦਸ਼ਾਹ ਦੀ ਪਤਨੀ ਨੂੰ ਅਸੀਂ ਕਹਿੰਦੇ ਬੇਗਮ। ਬੇਗਮ ਦਾ ਅਰਥ ਹੁੰਦਾ ਜਿਹਨੂੰ ਗਮ ਕੋਈ ਨਾ ਹੋਏ। ਕਹਿਣ ਲੱਗੇ, ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਉੱਥੇ ਗਮ ਕੋਈ ਨਹੀਂ ਹੈਗਾ। ਉਹ ਕਹਿਣ ਲੱਗੇ, ਫਿਰ ਅਸੀਂ ਵੀ ਜਾਣਾ ਉਸ ਸ਼ਹਿਰ ਵਿੱਚ। ਕਹਿਣ ਲੱਗੇ, ਕੱਲਾ ਗਮ ਨਹੀਂ, ਉੱਥੇ ਚਿੰਤਾ ਵੀ ਕੋਈ ਨਹੀਂ ਹੈਗੀ, ਉੱਥੇ ਦੁੱਖ ਵੀ ਕੋਈ ਨਹੀਂ ਹੈਗਾ। ਉਹ ਜਿੰਨੇ ਬ੍ਰਾਹਮਣ ਸਾਰੇ ਹੈਰਾਨ ਹੋਏ, ਕਹਿਣ ਲੱਗੇ, ਇਹੋ ਜਿਹਾ ਤੇ ਪਿੰਡ ਹੀ ਕੋਈ ਨਹੀਂ ਹੈਗਾ ਜਿੱਥੇ ਦੁੱਖ ਕੋਈ ਨਹੀਂ ਹੈਗਾ। ਗੱਦ ਕੇ ਆਖੋ ਵਾਹਿਗੁਰੂ। ਪਿੰਡ ਦੀ ਗੱਲ ਤੇ ਛੱਡੋ ਸੰਗਤ ਜੀ, ਹਰ ਇੱਕ ਘਰ ਵਿੱਚ ਕਿਤੇ ਨਾ ਕਿਤੇ ਦੁੱਖ ਬੈਠਾ ਲੁੱਕ ਕੇ ਜੀ। ਇਹੋ ਜਿਹਾ ਤੇ ਘਰ ਕੋਈ ਨਹੀਂ, ਇਹੋ ਜਿਹਾ ਪਿੰਡ ਕੋਈ ਨਹੀਂ ਜਿੱਥੇ ਦੁੱਖ ਨਹੀਂ ਹੈਗਾ। ਤੁਸੀਂ ਕਹਿੰਦੇ ਉਹ ਦੁੱਖ ਨਹੀਂ ਹੈਗਾ? ਉਹ ਕਹਿੰਦੇ, ਹਾਂ ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਉੱਥੇ ਦੁੱਖ ਕੋਈ ਨਹੀਂ ਹੈਗਾ, ਉੱਥੇ ਚਿੰਤਾ ਕੋਈ ਨਹੀਂ ਹੈਗੀ। ਉਹ ਭਗਤ ਕਹਿ ਵਾਹਿਗੁਰੂ ਬ੍ਰਾਹਮਣ ਕਹਿਣ ਲੱਗੇ ਵੀ ਚਿੰਤਾ ਤੇ ਨਿਆਣੇ ਨਿਆਣੇ ਨੂੰ ਹੈਗੀ ਹੈ, ਬੱਚਾ ਵੀ ਚਿੰਤਤ ਹੈਗਾ। ਉਹ ਕਹਿਣ ਲੱਗੇ, ਹਾਂ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਨਹੀਂ ਕਿਸੇ ਨੂੰ ਚਿੰਤਾ ਹੈਗੀ। ਪੁੱਛਿਆ ਉਹ ਕਿਹੜਾ, ਫਿਰ ਉਹਨਾਂ ਸ਼ਬਦ ਉਚਾਰਨ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਓ। ਭਗਤ ਸਾਹਿਬ ਇਸ ਅਵਸਥਾ ਵਿੱਚ ਰਹਿੰਦੇ ਸਨ, ਬੇਗਮਪੁਰਾ ਉਹਨਾਂ ਦੀ ਅਵਸਥਾ ਸੀ ਸਾਧ ਸੰਗਤ ਦੀ। ਤੇ ਸੱਚੀ ਗੱਲ ਇਹ ਹੈ, ਪ੍ਰਿੰਸੀਪਲ ਗੰਗਾ ਸਿੰਘ ਬੜੇ ਵਿਦਵਾਨ ਸਨ, ਉਹਨਾਂ ਬੇਗਮਪੁਰੇ ਦੇ ਅਰਥ ਕੀਤੇ, ਇਹੋ ਜਿਹਾ ਬੇਗਮਪੁਰਾ ਹੁੰਦਾ ਜੀ, ਇਹੋ ਜਿਹਾ ਹੁੰਦਾ, ਇਹੋ ਜਿਹਾ ਹੁੰਦਾ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਪ੍ਰਸ਼ਾਦਾ ਛਕ ਰਹੇ ਸਨ, ਲਾਗੇ ਪ੍ਰਿੰਸੀਪਲ ਗੰਗਾ ਸਿੰਘ ਜੀ ਬੈਠੇ, ਉਹ ਕਹਿਣ ਲੱਗੇ, ਗਿਆਨੀ ਜੀ ਅੱਜ ਕਥਾ ਬੜੀ ਵਧੀਆ ਕੀਤੀ, ਬੜਾ ਸੋਹਣਾ ਨਕਸ਼ਾ ਤੁਸੀਂ ਬੇਗਮਪੁਰੇ ਦਾ ਦੱਸਿਆ, ਕਥਾ ਤੇ ਤੁਹਾਡੀ ਬਹੁਤ ਸੋਹਣੀ ਹੈ। ਕਹਿਣ ਲੱਗੇ, ਕਦੀ ਬੇਗਮਪੁਰਾ ਵੇਖਿਆ ਵੀ ਤੇ? ਗੱਜ ਕੇ ਆਖੋ ਵਾਹਿਗੁਰੂ। ਤੇ ਕਥੱਕੜ ਗਿਆਨੀ ਨਹੀਂ ਜੇ ਇਸ ਗੱਲ ਨੂੰ ਸਮਝ ਸਕਦਾ। ਸੱਚੀ ਗੱਲ ਚ ਆਪਾਂ ਨਿਰੀਆਂ ਗੱਲਾਂ ਕਰਨ ਵਾਲੇ ਚ ਸਾਡੇ ਅੰਦਰ ਉਹ ਅਵਸਥਾ ਨਹੀਂ ਹੈ ਕਿ ਕਥਾ ਕਰਨ ਵਾਲਾ ਗਿਆਨੀ ਹੋ ਸਕਦਾ ਇਸ ਚੀਜ਼ ਤੇ ਨਾ ਪਹੁੰਚਿਆ ਹੋਵੇ। ਉਹ ਕਹਿਣ ਲੱਗੇ, ਮਹਾਂਪੁਰਸ਼ੋ ਸੱਚੀ ਗੱਲ ਇਹ ਹੈ, ਨਿਰੀਆਂ ਗੱਲਾਂ ਹੀ ਕਰਦਾ, ਮੈਨੂੰ ਕੀ ਪਤਾ ਬੇਗਮਪੁਰਾ ਕੀ ਹੁੰਦਾ, ਮੈਂ ਵੇਖਿਆ ਥੋੜੀ। ਕਹਿਣ ਲੱਗੇ, ਇਹ ਤੇ ਗੁਰਬਾਣੀ ਦੇ ਅਰਥ ਕੀਤੇ। ਕਹਿਣ ਲੱਗੇ, ਇੱਕ ਮਿੰਟ ਵਾਸਤੇ ਉਹਦੀ ਬਾਂਹ ਫੜੀ, ਪਤਾ ਨਹੀਂ ਉਹਦੀ ਸੁਰਤ ਅੰਦਰ ਕੀ ਉਹਨੂੰ ਚਾਨਣ ਕਰਾਇਆ। ਕੁਝ ਸਮੇਂ ਬਾਅਦ ਜਦੋਂ ਅੱਖਾਂ ਖਲਾਈਆਂ, ਕਹਿਣ ਲੱਗੇ, ਆਹ ਹੁੰਦਾ ਹੀ ਬੇਗਮਪੁਰਾ। ਪਾਵੂ ਦੀ ਅਵਸਥਾ ਵਿੱਚ ਲੈ ਗਏ। ਗੁਰਮੁਖੋ, ਭਗਤ ਰਵਿਦਾਸ ਸਾਹਿਬ ਦਾ ਸਾਰਾ ਜੀਵਨ ਵਾਹਿਗੁਰੂ ਜੀ ਦੀ ਭਗਤੀ ਨੂੰ ਸਮਰਪਿਤ ਸੀ। ਅਸੀਂ ਕਹਿੰਦੇ ਹਾਂ ਵੀ ਸਿਧਾਂਤ ਦੀ ਗੱਲ ਹੋਣੀ ਚਾਹੀਦੀ ਹੈ, ਪਰ ਸਾਰੀ ਗੁਰਬਾਣੀ ਪੜ੍ਹ ਲਓ, ਗੁਰਬਾਣੀ ਦਾ ਸਿਧਾਂਤ ਵਾਹਿਗੁਰੂ ਜੀ ਦਾ ਨਾਮ ਜੀ। ਭਾਵੇਂ ਉਹ ਸੁਚਤਾ ਵਾਲੇ ਪਾਸੇ ਆ ਜਾਈਏ, ਭਾਵੇਂ ਕਿਸੇ ਪਾਸੇ ਆ ਜਾਈਏ, ਗੁਰਬਾਣੀ ਦਾ ਸਿਧਾਂਤ ਕੇਵਲ ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਵਾਂ, ਜੇ ਪੱਲੇ ਵਾਹਿਗੁਰੂ ਦਾ ਨਾਮ ਨਹੀਂ ਤੇ ਕੋਈ ਸਿਧਾਂਤ ਨਹੀਂ, ਕੋਈ ਸਿਧਾਂਤ ਨਹੀਂ। ਬਾਹਰ ਹੁਕਮਨਾਮਾ ਲਿਖਿਆ ਨਾ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਫਿਰ ਸਭ ਕੁਝ ਓਛਾ ਹੈ। ਜੇ ਇੱਕ ਵਾਹਿਗੁਰੂ ਜੀ ਦੀ ਯਾਦ ਨਹੀਂ, ਭਗਤ ਰਵਿਦਾਸ ਸਾਹਿਬ ਜੀ ਦਾ ਅੱਜ ਤੁਸੀਂ ਜਨਮ ਦਿਨ ਮਨਾਉਣ ਲੱਗੇ, ਆਪਾਂ ਸਾਰੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਕਿਤੇ ਉਹ ਜਿਹਾ ਸਾਡਾ ਜੀਵਨ ਵੀ ਬਣੇ, ਉਹ ਜੀਵਨ ਵੀ ਬਣੇ, ਜੀਵ ਸਾਡੀ ਸੁੱਚੀ ਹੋਵੇ ਤੁਹਾਡਾ ਨਾਮ ਜਪ ਕੇ। ਪਰਮੇਸ਼ਰ ਜੀ, ਭਗਤ ਜੀ ਦੇ ਹੱਥ ਭਾਵੇਂ ਸਦਾ ਹੀ ਜੋੜਿਆਂ ਨਾਲ ਲੱਗੇ ਰਹਿੰਦੇ ਸੀ, ਅੰਦਰੋਂ ਸੁੱਚੇ ਸਨ ਉਹ। ਵਾਹਿਗੁਰੂ ਜੀ, ਅਸੀਂ ਅੰਦਰੋਂ ਸੁੱਚੇ ਹੋਈਏ ਜੀ, ਅੰਦਰੋਂ ਸੁੱਚੇ ਤਾਂ ਹੋਵਾਂਗੇ ਜਦੋਂ ਜੀਵ ਤੋਂ ਜਪਾਂਗੇ। ਬੜੇ ਪ੍ਰੇਮ ਨਾਲ ਪਹਿਲਾਂ 5 ਕੁ ਮਿੰਟ ਵਾਹਿਗੁਰੂ ਜੀ ਦਾ ਨਾਮ ਜਪੀਏ, ਫਿਰ ਕੁਝ ਸਮੇਂ 'ਚ ਮੈਂ ਖਿਮਾ ਮੰਗ ਲੈਣੀ ਹੈ। ਗੱਜ ਕੇ ਆਖੋ ਵਾਹਿਗੁਰੂ, 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 ਵਾਹਿਗੁਰੂ। ਗੁਰਮੁਖੋ, ਜੇ ਤੇ ਮਨਾਉਣਾ ਭਗਤ ਜੀ ਦਾ ਦਿਨ, ਤੇ ਅੱਜ ਪੂਰਾ ਪ੍ਰਣ ਕਰੀਏ। ਭਗਤ ਜੀ ਨੇ ਲੋਕਾਂ ਦੇ ਜੋੜੇ ਤੇ ਗੰਢੇ ਅਸੀਂ ਕਹਿੰਦੇ ਹਾਂ, ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ ਸ਼ੁਰੂ ਹੋ ਜਾਈਏ ਜੀ, ਸੰਗਤ ਦੇ ਜੋੜਿਆਂ ਦੀ। ਹੋ ਸਕਦਾ ਉਹ ਜੋੜੇ ਆਮ ਪੁਰਸ਼ਾਂ ਦੇ ਗੰਢ ਦੇ ਹੋਣ, ਪਰ ਸੰਗਤ ਸਮਝ ਕੇ, ਪਰਮੇਸ਼ਰ ਦਾ ਜੀਵ ਸਮਝ ਕੇ ਸਮਝ ਕਰਦੇ ਹੋਣ। ਹਰ ਇੱਕ ਭਗਤ ਦੀ ਗੁਰਬਾਣੀ ਆਪੋ ਆਪਣੇ ਲੈਵਲ ਦੀ ਹੈ। ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ 'ਚ ਤਰਕ ਬਹੁਤ ਹੈ, ਉਹ ਹਰ ਗੱਲ ਦਾ ਖੰਡਨ ਕਰਦੇ ਨੇ, ਮਾਨੋ ਖੰਡਨ ਕਰਨ ਦੀ ਤਲਵਾਰ ਫੜੀ ਹੋਵੇ। ਉਹ ਜਿੰਨੇ ਬ੍ਰਾਹਮਣੀ ਕਰਮ ਸਨ ਸਾਰਿਆਂ ਦਾ ਉਹਨਾਂ ਖੰਡਨ ਕਰਤਾ। ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਪ੍ਰੇਮ ਵਾਲੀ ਬਾਣੀ ਹੈ, ਉਹ ਗੱਲ ਪ੍ਰੇਮ ਦੀ ਕਰਦੇ ਨੇ। ਹੋ ਸਕਦਾ, ਹੋ ਕੀ ਸਕਦਾ, ਮੈਂ ਵੈਸੇ ਅੰਦਰ ਦੀ ਭਾਵਨਾ ਨਾਲ ਕਹਿ ਰਿਹਾ, ਭਗਤ ਰਵਿਦਾਸ ਸਾਹਿਬ ਉਹ ਜਦੋਂ ਕਿਸੇ ਦਾ ਜੋੜਾ ਗੰਢ ਦੇ ਹੋਣ, ਉਹ ਸਮਝਦੇ ਹੋਣ ਵੀ ਇਹ ਵੀ ਰੱਬ ਦਾ ਹੀ ਜੋੜਾ ਹੈ। ਤੇ ਅੱਜ ਤੋਂ ਬਾਅਦ ਆਪਾਂ ਕੋਸ਼ਿਸ਼ ਕਰੀਏ, ਜਦੋਂ ਸੇਵਾ ਮਿਲਦੀ ਹੈ, ਮੈਂ ਵੀ ਪ੍ਰਣ ਕਰਦਾ ਗੁਰੂ ਦੀ ਹਜ਼ੂਰੀ ਚ, ਮਹਾਰਾਜ ਕਰਾ ਲੈਣ, ਸੱਚੇ ਪਾਤਸ਼ਾਹ ਦਾਵਾ ਕੋਈ ਨਹੀਂ, ਸੰਗਤ ਦੇ ਜੋੜਿਆਂ ਦੀ ਸੇਵਾ ਕਰੀਏ, ਜੋੜਿਆਂ ਵਿੱਚ ਸਭ ਕੁਝ ਹੈ। ਆ ਪਿੱਛੇ ਜੇ ਲਫ਼ਜ਼ ਆ ਗਿਆ ਵੀ ਬਹੁਤ ਕੁਝ ਹੈ, ਨਾਲੇ ਹੀ ਆਖਿਆ ਨਹੀਂ ਬਹੁਤ ਕੁਝ ਨਹੀਂ, ਸੰਗਤ ਦੇ ਜੋੜਿਆਂ ਚ ਸਾਰਾ ਕੁਝ ਹੀ ਹੈਗਾ। ਕਹਿਣ ਲੱਗੇ, ਸਾਰਾ ਸੰਗਤ ਦੇ ਜੋੜਿਆਂ ਵਿੱਚ ਸਾਰਾ ਕੁਝ ਹੀ ਹੈਗਾ, ਕੋਈ ਕਰਕੇ ਵੇਖੇ, ਕਰਕੇ ਵੇਖੇ। ਬਾਕੀ ਉਹਨਾਂ ਨੂੰ ਚਮਾਰ ਕਹਿਣ ਵਾਲੇ ਬਹੁਤ ਨੇ, ਪਰ ਮੈਂ ਬੇਨਤੀ ਕਰਾਂ ਗੁਰਮੁਖੋ, ਚਮਾਰ ਉਹ ਹੁੰਦਾ ਜਿਹੜਾ ਚੰਮ ਦੇ ਲੈਵਲ ਤੇ ਹੋਵੇ। ਅਸ਼ਟਾਵਕਰ ਵਿੱਚ 8 ਚੱਕਰ ਸਨ ਜੀ, 8 ਵੱਲ ਸਨ, ਪਰ ਹੈ ਚੋਟੀ ਦਾ ਵਿਦਵਾਨ, ਕੋਈ ਮਾੜਾ ਕਿਵੇਂ ਕਹਿ ਸਕਦਾ ਸੀ। ਉਸ ਸਮੇਂ ਤੇ ਲੋਕਾਂ ਨੇ ਇਹ ਸ਼ਬਦ ਵਰਤਿਆ ਉਹਨਾਂ ਵਾਸਤੇ, ਪਰ ਸੱਚੀ ਗੱਲ ਹੈ ਉਹਨਾਂ ਦੀ ਆਪਣੀ ਦ੍ਰਿਸ਼ਟੀ ਚੰਮ ਤੇ ਸੀ, ਚਮਾਰ ਉਹ ਆਪ ਸਨ। ਭਗਤ ਜੀ ਤੇ ਧਨ ਦੇ ਲੈਵਲ ਤੋਂ ਉੱਚੇ ਹੋ ਚੁੱਕੇ ਸਨ, ਉਹਨਾਂ ਵਾਸਤੇ ਕੋਈ ਨਹੀਂ ਸੀ ਇਹੋ ਜਿਹੀ ਗੱਲ। ਉਹ ਤੇ ਨਾਲ ਨਾਲ ਕਿਰਤ ਕਰਦੇ ਸਨ, ਨਾਲ ਨਾਲ ਸਵਾਸ ਸਫਲ ਕਰਦੇ ਸਨ। ਗੁਰਬਾਣੀ ਵਿੱਚ ਜਿਹੜਾ ਸ਼ਬਦ ਹੈ ਨਾ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹ ਭਗਤ ਜੀ ਦੇ ਜੀਵਨ ਵਿੱਚੋਂ ਵੀ ਝਲਕਦਾ ਸੀ। ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਹੱਥ ਨਾਲ ਨਾਲ ਕੰਮ ਕਰੀ ਜਾਣਾ, ਨਾਲ ਨਾਲ ਵਾਹਿਗੁਰੂ ਜੀ ਦਾ ਨਾਮ ਜਪੀ ਜਾਣਾ, ਇਹ ਭਗਤ ਜੀ ਦੇ ਜੀਵਨ ਦੀ ਸਿੱਖਿਆ ਸੀ। ਤੇ ਭਗਤ ਜੀ ਜੋੜੇ ਫ੍ਰੀ ਵੀ ਵੰਡਦੇ ਹੁੰਦੇ ਸਨ। ਤੇ ਮੇਰੀ ਬੇਨਤੀ ਵੀ ਜੇ ਕਿਤੇ ਵੇਖ ਲਓ ਵੀ ਕਿਸੇ ਦੇ ਪੈਰ 'ਚ ਜੋੜਾ ਨਹੀਂ ਹੈਗਾ ਤੇ ਉਹਨੂੰ ਜੋੜਾ ਖਰੀਦ ਦਿਆ ਕਰੋ, ਉਹਨੂੰ ਖਰੀਦ ਦਿਆ ਕਰੋ। ਚਲੋ ਇੱਥੇ ਤਾਂ ਨਹੀਂ ਕੋਈ ਇਹੋ ਜਿਹਾ ਬੈਠਾ, ਬਾਹਰ ਬਾਜ਼ਾਰ ਵਿੱਚ ਆਵਾਜ਼ ਜਾ ਰਹੀ ਹੈ, ਤੇ ਜੇ ਕੋਈ ਚੁੱਕਣ ਵਾਲਾ ਹੈਗਾ ਤੇ ਉਹਨੂੰ ਬੇਨਤੀ ਵੀ ਰਵਿਦਾਸ ਸਾਹਿਬ ਤੇ ਆਪ ਵੰਡਦੇ ਰਹੇ। ਆਪਾਂ ਇੰਨਾ ਕੁ ਧਿਆਨ ਰੱਖਣਾ ਵੀ ਆਪਾਂ ਚੁੱਕੀਏ ਨਾ, ਬਲਕਿ ਸੇਵਾ ਕਰੀਏ ਜੀ, ਸੇਵਾ ਕਰੀਏ। ਸੰਗਤ ਦੇ ਜੋੜਿਆਂ 'ਚ ਬਹੁਤ ਪ੍ਰਾਪਤੀ ਹੈਗੀ, ਬਹੁਤ ਪ੍ਰਾਪਤੀ ਹੈਗੀ ਹੈ। ਵਾਹਿਗੁਰੂ ਕਿਰਪਾ ਕਰੇ, ਉਹਨਾਂ ਠੋਕ ਤੇ ਆਖਿਆ। ਉਹ ਕਹਿੰਦੇ ਤੁਸੀਂ ਮੈਨੂੰ ਕਹਿ ਰਹੇ ਹੋ, ਮੈਂ ਆਪ ਕਹਿੰਦਾ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਉਹ ਕਹਿੰਦੇ ਆਪ ਮੈਂ ਕਹਿ ਰਿਹਾ, ਪਰ ਸੱਚੀ ਗੱਲ ਉਹ ਚਮਾਰ ਨਹੀਂ ਸਨ, ਉਹ ਬ੍ਰਾਹਮਣ ਸਨ। ਹੁਣ ਇਸ ਗੱਲ ਨੂੰ ਵੀ ਸਮਝਿਓ, ਗੱਜ ਕੇ ਆਖੋ ਵਾਹਿਗੁਰੂ। ਬ੍ਰਾਹਮਣ ਕੌਣ ਹੈ? ਆਪਾਂ ਸਾਨੂੰ ਇਉਂ ਜਿਵੇਂ ਬ੍ਰਾਹਮਣ ਸ਼ਬਦ ਤੋਂ ਹੀ ਨਫ਼ਰਤ ਹੋ ਗਈ ਹੋਵੇ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕਹਿੰਦੀ ਬਣੋ ਬ੍ਰਾਹਮਣ, ਪਰ ਥੋੜਾ ਜਿਹਾ ਧਿਆਨ ਨਾ ਸੁਣਿਓ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਬਣੋ ਬ੍ਰਾਹਮਣ। ਬ੍ਰਾਹਮਣ ਉਹ ਹੈ ਜਿਹਦੇ ਚਿੱਤ ਵਿੱਚ ਬ੍ਰਹਮ ਦਾ ਧਿਆਨ ਟਿਕ ਚੁੱਕਾ ਹੈ, ਜਿਹੜੇ ਅੰਦਰ ਬ੍ਰਹਮ ਟਿਕ ਚੁੱਕਾ, ਜਿਹਦੇ ਅੰਦਰ ਬ੍ਰਹਮ ਪ੍ਰਗਟ ਹੋ ਗਿਆ ਉਹ ਬ੍ਰਾਹਮਣ ਚ। ਜਾਤ ਵਾਲਿਆਂ ਦੇ ਘਰ ਜੰਮ ਕੇ ਆਖੀ ਜਾਣਾ ਮੈਂ ਬ੍ਰਾਹਮਣ ਆ, ਉਹ ਬ੍ਰਾਹਮਣ ਨਹੀਂ ਹੁੰਦਾ ਜੀ। ਹੋ ਸਕਦਾ ਕੰਮ ਉਹਦੇ ਚਮਾਰਾਂ ਵਾਲੇ ਹੋਣ, ਬ੍ਰਾਹਮਣਾਂ ਦੇ ਘਰ ਵੀ ਚਮਾਰ ਪੈਦਾ ਹੋ ਜਾਂਦੇ। ਮੈਨੂੰ ਮਾਫ ਕਰਿਓ ਮੈਂ ਸ਼ਬਦ ਬੋਲ ਰਿਹਾ, ਪਰ ਕਈ ਜਾਣਾ ਵੀ ਮੇਰਾ ਘਰ ਬ੍ਰਾਹਮਣਾਂ ਦੇ ਘਰ, ਮੇਰਾ ਜਨਮ ਬ੍ਰਾਹਮਣਾਂ ਦੇ ਘਰ ਚ ਹੋਇਆ। ਪ੍ਰੇਮ ਤੇ ਚਮੜੇ ਨਾ ਰੱਖਣਾ, ਸਮਝੋ ਚਮਾਰ ਹੈ। ਤੇ ਗੁਰਮੁਖੋ ਉਸ ਘਰ ਵਿੱਚ ਜੰਮ ਕੇ ਜੇ ਚਿੱਤ ਰੱਬ ਨਾਲ ਜੋੜਨਾ, ਬ੍ਰਹਮ ਨਾਲ ਜੋੜਨਾ, ਤੇ ਸਮਝ ਲਓ ਉਹ ਬ੍ਰਾਹਮਣ ਹੈ। ਆਪਾਂ ਇਹ ਨਹੀਂ ਵੀ ਉਹ ਬ੍ਰਾਹਮਣ ਸ਼ਬਦ ਤੋਂ ਨਫ਼ਰਤ, ਬ੍ਰਾਹਮਣ ਦੇ ਅਰਥ ਬਹੁਤ ਵੱਡੇ ਨੇ, ਪਰ ਉਸ ਬ੍ਰਾਹਮਣ ਨੂੰ ਬਣਨ ਲੱਗਿਆਂ ਬੜਾ ਚਿਰ ਲੱਗ ਜਾਂਦਾ। ਇਮਾਨਦਾਰੀ ਨਾਲ ਅਰਥ ਕਰੀਏ ਤੇ ਇਹੋ ਹੀ ਨਹੀਂ ਵੀ ਜੇ ਬ੍ਰਾਹਮਣ ਬਣਨਾ ਤੇ ਫਿਰ ਬ੍ਰਹਮ ਨੂੰ ਹਿਰਦੇ ਚ ਧਾਰੋ। ਉਹ ਰਵਿਦਾਸ ਸਾਹਿਬ ਜੀ ਨੂੰ ਬੁਰਾ ਭਲਾ ਕਹਿੰਦੇ ਸਨ, ਸਾਚੇ ਸੀ ਚਮਾਰ ਉਹ ਸਨ ਤੇ ਰਵਿਦਾਸ ਸਾਹਿਬ ਬ੍ਰਾਹਮਣ ਸਨ ਜੀ। ਰਵਿਦਾਸ ਜੀ ਦੇ ਅੰਦਰ ਬ੍ਰਹਮ ਟਿਕ ਗਿਆ ਸੀ, ਰੱਬ ਟਿਕ ਗਿਆ ਸੀ, ਪਰ ਅੱਜ ਸਾਡੇ ਸਿੱਖਾਂ ਨੇ ਵੀ ਘਾਟ ਕੋਈ ਨਹੀਂ ਛੱਡੀ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਜੀ ਇਹ ਛੋਟੀ ਜਾਤ ਹੈ ਜੀ, ਇਹਨਾਂ ਨੂੰ ਮਹਾਰਾਜ ਦਾ ਸਰੂਪ ਨਹੀਂ ਦੇਣਾ। ਇਹੋ ਜਿਹੀਆਂ ਗੱਲਾਂ ਵੀ ਆਉਣ ਲੱਗ ਪਈਆਂ। ਜਿੰਨਾ ਮਰਜ਼ੀ ਗੁਰਮੁਖੋ ਰੱਬ ਨੂੰ ਗੁਰੂ ਨੂੰ ਵੀ ਲੁਕਾਉਣ ਦਾ ਯਤਨ ਕਰੋ, ਪਰ ਗੁਰੂ ਸਾਹਿਬ ਤੇ ਇੱਕ ਗੱਲ ਆਪ ਬੋਲ ਕੇ ਦੱਸਦੇ। ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਦੱਸਦੇ ਜੀ? ਮਹਾਰਾਜ ਕਹਿੰਦੇ ਕੋਈ ਬ੍ਰਹਮ ਗਿਆਨੀ ਹੈ ਉਹ ਇਹ ਨਾ ਸਮਝੇ, ਮਤਲਬ ਕਿਸੇ ਦਾ ਬਾਪ ਬ੍ਰਹਮ ਗਿਆਨੀ ਉਹ ਇਹ ਨਾ ਸਮਝੇ ਵੀ ਮੈਂ ਵੀ ਬ੍ਰਹਮ ਗਿਆਨੀ ਬਣ ਗਿਆ। ਇਹ ਆਪਣ ਬਾਪਨ ਨਾ ਹੀ ਕਿਸੇ ਕੋ, ਉਹ ਬ੍ਰਹਮ ਗਿਆਨੀ ਬਣਿਆ ਆਪਣੀ ਕਮਾਈ ਦੇ ਨਾਲ, ਉਹਦੇ ਤੇ ਰੱਬੀ ਮਿਹਰ ਸੀ, ਉਹਦੀ ਕਈ ਜਨਮਾਂ ਦੀ ਭਗਤੀ ਸੀ। ਪਰ ਗੁਰਮੁਖੋ ਇਹ ਕਹਿ ਦੇਣਾ ਮੇਰਾ ਬਾਪ ਬ੍ਰਹਮ ਗਿਆਨੀ ਮੈਂ ਵੀ ਬ੍ਰਹਮ ਗਿਆਨੀ, ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਮਹਾਰਾਜ ਨੇ ਬਾਣੀ ਚ ਲਿਖਿਆ ਆਪਣ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਜਿਹੜਾ ਭਾਵਨਾ ਨਾਲ ਵਾਹਿਗੁਰੂ ਦਾ ਨਾਮ ਜਪੇਗਾ ਉਹ ਉਸ ਮਰਤਬੇ ਤੇ ਪਹੁੰਚੇਗਾ। ਹੁਣ ਇਹ ਨਹੀਂ, ਆਮ ਤੌਰ ਤੇ ਬਾਪ ਦੀ ਬਿਲਡਿੰਗ ਉਹਦੇ ਬੱਚੇ ਦੇ ਨਾਂ ਤੇ ਹੋ ਜਾਂਦੀ ਹੈ। ਅਸੀਂ ਆਖੀਏ ਜਿਹੜੀ ਬਾਪ ਦੀ ਅਵਸਥਾ ਹੋਗਾ ਬੱਚੇ ਨੂੰ ਮਿਲਦੇ, ਗੁਰਮੁਖੋ ਨਹੀਂ, ਬੱਚੇ ਦੀ ਆਪਣੀ ਕਮਾਈ ਵੱਖਰੀ ਹੋਏਗੀ ਤਾਂ ਉਹਨੂੰ ਇਹ ਅਵਸਥਾ ਮਿਲੇਗੀ। ਇਹ ਨਹੀਂ ਵੀ ਜੇ ਬਾਪ ਸੰਤ ਹੈ ਤੇ ਬੱਚਾ ਵੀ ਆਪਣੇ ਨਾਮ ਨਾਲ ਸੰਤ ਸ਼ਬਦ ਲਾਉਣ ਲੱਗ ਪਏ। ਕੱਜ ਕੇ ਆਖੋ ਵਾਹਿਗੁਰੂ। ਇਹ ਤਾਂ ਸੰਤ ਇੰਨੇ ਕੋ ਜਾਣਗੇ ਵੀ ਆਮ ਬੰਦਾ ਤੇ ਲੱਭੇਗਾ ਹੀ ਨਹੀਂ। ਰੱਬ ਇਹ ਖੇਡ ਨਹੀਂ ਹੈ, ਰੱਬ ਇਹ ਹੈ ਜਿਹੜਾ ਕਮਾਈ ਕਰੇਗਾ ਉਹਨੂੰ ਪ੍ਰਾਪਤ ਹੋ ਜਾਏਗੀ। ਭਗਤ ਰਵਿਦਾਸ ਸਾਹਿਬ ਜੀ ਨੇ ਕਮਾਈ ਕੀਤੀ, ਸੰਗਤ ਕੀਤੀ, ਇਹ ਵੀ ਗੱਲ ਰੱਖਣਾ ਚੇਤੇ ਵਿੱਚ। ਉਦੋਂ ਵੀ ਲੋਕਾਂ ਨੇ ਇਹ ਕੀਤਾ ਸੀ। ਰਾਮਾਨੰਦ ਜੀ ਬੜੇ ਵੱਡੇ ਰੱਬੀ ਪਿਆਰੇ ਸਨ। ਰਾਮਾਨੰਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਭਗਤ ਰਾਮਾਨੰਦ ਜੀ ਦੀ, ਉਹਨਾਂ ਦੀ ਸੰਗਤ ਮਿਲੀ। ਭਗਤ ਰਾਮਾਨੰਦ ਜੀ ਨੇ ਇਹਨਾਂ ਵਿੱਚ ਵਿਤਕਰਾ ਨਹੀਂ ਕੀਤਾ,
ਆਮ ਤੌਰ ਤੇ ਆਪਾਂ ਕਹਿੰਦੇ ਹਾਂ ਜੀ, ਉਹਨਾਂ ਆਖਿਆ ਮੈਂ ਅਛੂਤ ਨੂੰ ਉਪਦੇਸ਼ ਨਹੀਂ ਦੇਣਾ ਜੀ, ਤੇ ਉਹ ਲੇਟ ਕੇ ਗੰਗਾ ਦੇ ਕਿਨਾਰੇ, ਬਿਲਕੁਲ ਨਹੀਂ। ਫਿਰ ਉਹਨਾਂ ਦੀ ਬਾਣੀ ਕਿਵੇਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਸਕਦੀ, ਜਿਨ੍ਹਾਂ ਨੇ ਇਹੋ ਜਿਹੀ ਗੱਲ ਸੋਚੀ ਹੋਵੇ, ਉਹਨਾਂ ਦੀ ਬਾਣੀ ਕਿਵੇਂ ਦਰਜ ਹੋ ਸਕਦੀ? ਭਗਤ ਰਾਮਾਨੰਦ ਜੀ ਦੀ ਸੰਗਤ ਕੀਤੀ, ਸੰਗਤ ਕਰਕੇ ਹਿਰਦੇ ਵਿੱਚ ਰੱਬ ਦਾ ਪਿਆਰ ਭਗਤ ਜੀ ਦੇ ਅੰਦਰ ਪੈਦਾ ਹੋ ਗਿਆ ਜੀ। ਭਗਤ ਰਾਮਾਨੰਦ ਜੀ ਦੀ ਸੰਗਤ ਕੀਤੀ, ਉਹਨਾਂ ਆਖਿਆ ਜੀਵਨ ਸਫਲਾ ਕਰਨਾ ਤੇ ਰਾਮ ਜਪੋ, ਰਾਮ ਗੱਜ ਕੇ ਆਖੋ ਵਾਹਿਗੁਰੂ, ਤੇ ਫਿਰ ਰਾਮ ਜਪਣਾ ਸ਼ੁਰੂ ਕਰਤਾ। ਫਿਰ ਭਗਤ ਸਾਹਿਬ ਆਪਣੀ ਬਾਣੀ ਵਿੱਚ ਕਿਰਪਾ ਕਰਦੇ, ਉਹ ਕਹਿੰਦੇ ਰੱਬ ਜੀ ਮੈਂ ਤੁਹਾਡੀ ਭਗਤੀ ਪਤਾ ਕਿਉਂ ਕਰਦਾ? ਤੁਮਰੇ ਭਜਨ ਕਟਹੇ ਜਮ ਫਾਸਾ, ਭਗਤ ਹੇਤ ਗਾਵਹਿ ਰਵਦਾਸਾ। ਅਸਲ ਸਿਧਾਂਤ ਇਹ ਚੇ, ਸੱਚੀ ਗੱਲ ਚ ਜੇ ਮੈਂ ਬੇਨਤੀ ਕਰਾਂ, ਆਹ ਸਿਧਾਂਤ ਕਿੰਨੇ ਦੱਸਣਾ ਵੀ ਪਰਮੇਸ਼ਰ ਦੇ ਨਾਮ ਨਾਲ ਜਮਾਂ ਦੀ ਫਾਈ ਕੱਟੀ ਜਾਣੀ। ਭਗਤ ਰਵਿਦਾਸ ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਭਜਨ ਤਾਂ ਕਰਦਾ ਮੇਰੇ ਜਮਾਂ ਦੀ ਫਾਈ ਕੱਟੀ ਜਾਏ। ਤੁਸੀਂ ਕਹੋਗੇ ਅੱਜ ਸਾਨੂੰ ਖੂਬ ਬੋਰ ਕਰ ਰਿਹਾ ਏ, ਕੋਈ ਸਾਖੀ ਨਹੀਂ ਸੁਣਾ ਰਿਹਾ, ਪਰ ਸੱਚੀ ਗੱਲ ਉਸ ਮਹਾਂਪੁਰਸ਼ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਉਹ ਕੀ ਗੱਲ ਕਹਿ ਕੇ ਗਏ ਸਾਨੂੰ, ਉਹ ਕੀ ਗੱਲ ਕਹਿ ਕੇ ਗਏ। ਰੱਬ ਦੇ ਪਿਆਰਿਆਂ ਨੇ ਇਸ ਗੱਲ ਨੂੰ ਬਹੁਤ ਵੱਡਾ ਅੜਿੱਕਾ ਸਮਝਿਆ। ਗੱਜ ਕੇ ਆਖੋ ਵਾਹਿਗੁਰੂ, ਬਾਰ ਬਾਰ ਜੰਮਣਾ ਬਾਰ ਬਾਰ ਮਰਨਾ, ਉਹ ਤਾਂ ਕਹਿੰਦੇ ਵੀ ਬਸ ਜੋਤ ਉਸ ਜੋਤ ਵਿੱਚ ਰਲ ਜਾਏ, ਬਾਰ ਬਾਰ ਕਦੀ ਦੂਜਾ ਸਰੀਰ, ਇੱਕ ਵਾਰ ਪੈਦਾ ਹੋਏ ਫਿਰ ਪੜ੍ਹਾਈ ਲਿਖਾਈ ਕੀਤੀ, ਜਵਾਨ ਹੋਏ ਬਜ਼ੁਰਗ ਹੋਏ ਫਿਰ ਮਰ ਗਏ, ਫਿਰ ਪੈਦਾ ਹੋਏ ਫਿਰ ਪੜ੍ਹਾਈ ਕੀਤੀ, ਜਵਾਨ ਹੋਏ ਬਜ਼ੁਰਗ ਹੋਏ ਫਿਰ ਮਰ ਗਏ, ਕਿੱਡਾ ਲੰਮਾ ਚੱਕਰ ਹੈ। ਰੱਬ ਦੇ ਪਿਆਰਿਆਂ ਨੇ ਆਖਿਆ ਸਾਨੂੰ ਇਹ ਗੱਲ ਨਹੀਂ ਚਾਹੀਦੀ, ਜਿੰਦਿਆਂ ਦੀ ਜੋਤ ਰੱਬ ਦੀ ਜੋਤ ਵਿੱਚ ਰਲ ਜਾਏ। ਇਸ ਕਰਕੇ ਆਖਿਆ ਵਾਹਿਗੁਰੂ ਜੀ ਮੈਂ ਪ੍ਰੀਤ ਤੁਹਾਡੇ ਨਾਲ ਜੋੜੀ ਹੈ, ਮੈਂ ਪਿਆਰ ਤੁਹਾਡੇ ਨਾਲ ਜੋੜਿਆ, ਤੁਹਾਡਾ ਭਜਨ ਮੇਰੇ ਜਮਾਂ ਦੀ ਫਾਈ ਕੱਟਣ ਵਾਲਾ, ਮੈਂ ਤਾਂ ਤੁਹਾਡਾ ਰੱਬ ਦਾ ਰੱਬ ਜੀ ਤੁਹਾਡਾ ਨਾਮ ਜਪ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਇਹ ਭਗਤ ਰਵਿਦਾਸ ਸਾਹਿਬ ਜੀ ਦਾ ਬੜਾ ਵੱਡਾ ਪੂਰਨਾ। ਰਵਿਦਾਸ ਸਾਹਿਬ ਕਿਉਂਕਿ ਬਹੁਤ ਦੂਰ ਤੱਕ ਸੰਗਤ ਨੇ ਸੁਣਨਾ, ਦੋ ਤਿੰਨ ਗੱਲਾਂ ਪੱਕੀਆਂ ਹਿਰਦੇ ਚ ਵਸਾ ਲਓ, ਜਾਤ ਕਰਕੇ ਪਰਿਵਾਰ ਕਰਕੇ ਧਨ ਕਰਕੇ ਕੋਈ ਵੱਡਾ ਨਹੀਂ ਚਿੰਮਦਾ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾਂ। ਰਵਿਦਾਸ ਸਾਹਿਬ ਮਾਨੋ ਇਸ ਤਰ੍ਹਾਂ ਸਨ, ਬਾਹਰ ਦੇ ਕੱਪੜੇ ਤੇ ਮੈਲੇ ਸਨ, ਅੰਦਰ ਹੀਰਾ ਲੁਕਿਆ ਹੋਇਆ ਸੀ। ਗੁਰਮੁਖੋ ਮੁੱਲ ਤੇ ਅੰਦਰ ਦਾ ਪੈਣਾ ਸੀ, ਬਾਹਰੋਂ ਮੈਲਾ ਕੱਪੜਾ, ਮੈਲੇ ਕੱਪੜੇ ਵਿੱਚ ਹੀਰਾ ਲਪੇਟ ਕੇ ਰੱਖਿਆ ਹੋਇਆ। ਕਹਿਣ ਲੱਗੇ ਜਿਸ ਕੱਪੜੇ ਵਿੱਚ ਹੀਰਾ ਲਪੇਟਿਆ ਹੋਵੇ ਉਹ ਫਿਰ ਮੈਲਾ ਨਹੀਂ ਲੱਗਦਾ, ਉਹ ਵੀ ਹੀਰੇ ਵਰਗਾ ਹੀ ਕੀਮਤੀ ਲੱਗਦਾ। ਕਹਿਣ ਲੱਗੇ ਬਸ ਗੱਲ ਇਹ ਚ ਉਹਨਾਂ ਦੀ ਪਹਿਲੀ ਗੱਲ, ਵਾਹਿਗੁਰੂ ਦਾ ਨਾਮ, ਜਾਤ ਕਰਕੇ ਧਰਮ ਕਰਕੇ ਧਨ ਕਰਕੇ ਵੱਡਾ ਨੀਚੇ, ਪਰਮੇਸ਼ਰ ਦਾ ਨਾਮ ਆਪਣੇ ਆਪ ਵਿੱਚ ਬਹੁਤ ਵੱਡਾ, ਤੇ ਪਰਮੇਸ਼ਰ ਦੇ ਘਰ ਵਿੱਚ, ਰੱਬ ਦੇ ਘਰ ਵਿੱਚ ਜਾਤ ਕਰਕੇ ਧਰਮ ਕਰਕੇ ਪੈਸੇ ਕਰਕੇ ਕੋਈ ਵੱਡਾ ਨਹੀਂ ਹੋਏਗਾ। ਧਰਮ ਕਰਕੇ ਤੇ ਚਲੋ ਮੈਂ ਮਾਫੀ ਮੰਗਾ, ਬੰਦਾ ਵੱਡਾ ਹੋ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਮਰਿਆਦਾ ਰੱਖੇ, ਰਹਿਤ ਬਹਿਤ ਰੱਖੇ, ਉਹ ਵੱਡਾ ਹੀ ਹੈ, ਪਰ ਇਹ ਕਹਿ ਦੇਣਾ, ਠੋਕ ਕੇ ਕਹਿ ਦੇਣਾ ਮੈਂ ਬ੍ਰਾਹਮਣ ਮੇਰਾ ਉਧਾਰ ਹੋ ਜਾਏਗਾ, ਬਿਲਕੁਲ ਨਹੀਂ। ਕਮਾਈ ਕਰਨੀ ਪਏਗੀ, ਕਮਾਈ ਕਰਨੀ ਪਏਗੀ। ਇਹ ਗੱਲਾਂ ਪੱਕੀਆਂ ਰੱਖੀਏ। ਭਗਤ ਰਵਿਦਾਸ ਸਾਹਿਬ ਨੇ ਜਾਤ ਪਾਤ ਦਾ ਬੰਧਨ ਚੰਗੀ ਤਰ੍ਹਾਂ ਤੋੜਿਆ, ਚੰਗੀ ਤਰ੍ਹਾਂ ਤੋੜਿਆ। ਵੱਡੇ ਵੱਡੇ ਅਮੀਰ ਰਾਜੇ ਵੀ ਪੈਰਾਂ ਵਿੱਚ ਆ ਕੇ ਬਹਿੰਦੇ ਸਨ, ਉਹ ਕਹਿੰਦੇ ਸਨ ਜਦੋਂ ਤੁਹਾਡੇ ਲਾਗੇ ਬਹਿੰਦੇ ਸਾਨੂੰ ਸ਼ਾਂਤੀ ਮਿਲੇ। ਤੇ ਆਪਾਂ ਇਹ ਗੱਲ ਦਾ ਚੇਤਾ ਰੱਖਣਾ ਕਿ ਸਾਡੇ ਕੋਲ ਬਹਿ ਕੇ ਕਿਸੇ ਨੂੰ ਸ਼ਾਂਤੀ ਮਿਲ ਰਹੀ ਹੈ? ਗੱਜ ਕੇ ਆਖੋ ਵਾਹਿਗੁਰੂ। ਜੇ ਤੇ ਸਾਡੇ ਕੋਲ ਬਹਿ ਕੇ ਕਿਸੇ ਨੂੰ ਸ਼ਾਂਤੀ ਨਹੀਂ ਮਿਲ ਰਹੀ, ਫਿਰ ਅਸੀਂ ਕੋਈ ਬਹੁਤੇ ਅਜੇ ਉੱਚੇ ਮਰਾਤਬੇ ਤੇ ਨਹੀਂ ਪਹੁੰਚੇ। ਜੇ ਸਾਡੇ ਕੋਲ ਬਹਿ ਕੇ ਕਿਸੇ ਦੇ ਮਨ ਨੂੰ ਟਿਕਾਓ ਮਿਲ ਰਿਹਾ, ਕਿਸੇ ਦੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ, ਗੁਰਮੁਖੋ ਫਿਰ ਆਪਾਂ ਵੱਡੇ ਹਾਂ, ਫਿਰ ਸਮਝ ਸਕਦੇ ਵੀ ਕਿਤੇ ਰੱਬੀ ਮੇਰ ਹੈ। ਜੇ ਸਾਡੇ ਕੋਲ ਬਹਿ ਕੇ ਉਹ ਸਾਨੂੰ ਦੁੱਖ ਦੱਸ ਰਿਹਾ, ਅਸੀਂ ਆਪਣੇ 50 ਦੱਸੀ ਜਾ ਰਹੇ, ਫਿਰ ਗੱਲ ਨਹੀਂ ਬਣਨੀ। ਰਵਿਦਾਸ ਸਾਹਿਬ ਦੇ ਕੋਲ ਜਿਹੜਾ ਬਹਿੰਦਾ ਸੀ ਉਹਦੀ ਸੁਰਤ ਰੱਬ ਦੇ ਨਾਮ ਨਾਲ ਜੁੜਦੀ ਸੀ। ਫਿਰ ਬੇਨਤੀ ਕਰਾਂ, ਸੁਰਤਾਂ ਗੰਢ ਦਿੱਤੀਆਂ ਉਹਨਾਂ ਨੇ ਵਾਹਿਗੁਰੂ ਦੇ ਨਾਮ ਨਾਲ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਆਪਾਂ ਸੁਰਤ ਰੱਬ ਦੇ ਨਾਮ ਵਿੱਚ ਗੰਢੀਏ ਤਾਂ ਇਹ ਦਿਨ ਮਨਾਏ ਸਫਲੇ ਨੇ। ਇੱਕ ਮੇਰੀ ਹੋਰ ਬੇਨਤੀ, ਜੇ ਜਿੰਨੇ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨਿਆਂ ਦੀ ਬਾਣੀ ਨੇ, ਸਾਰੇ ਭਗਤ ਸ਼੍ਰੋਮਣੀ ਨੇ, ਗੱਜ ਕੇ ਆਖੋ ਵਾਹਿਗੁਰੂ। ਆਪਾਂ ਹੋਰ ਭਗਤਾਂ ਦੇ ਨਾਮ ਦੇ ਨਾਲ ਸ਼੍ਰੋਮਣੀ ਸ਼ਬਦ ਲਾਉਂਦੇ ਹਾਂ, ਤੇ ਮੈਂ ਨਹੀਂ ਵੇਖਿਆ ਕਿਸੇ ਨੇ ਰਵਿਦਾਸ ਸਾਹਿਬ ਦੇ ਨਾਲ ਸ਼੍ਰੋਮਣੀ ਸ਼ਬਦ ਲਾਇਆ ਹੋਵੇ ਜੀ। ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ, ਹੋਰ ਨਾ ਲਾਉਂਦੇ ਗੁਰਮੁਖੋ, ਜਿੰਨੇ ਵੀ ਭਗਤ ਨੇ ਸਾਰੇ ਸ਼੍ਰੋਮਣੀ, ਇਹਦੇ ਤੋਂ ਵੱਧ ਸ਼੍ਰੋਮਣੀ ਕੀ ਲੱਭਾਂਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੋਗੀ, ਇਹਦੇ ਤੋਂ ਵੱਧ ਸ਼੍ਰੋਮਣੀ ਕੀ ਲੱਭਾਂਗੇ। ਸਾਰੇ ਸ਼ਹੀਦ ਸ਼੍ਰੋਮਣੀ ਨੇ, ਸਾਰੇ ਭਗਤ ਸ਼੍ਰੋਮਣੀ ਨੇ, ਤੇ ਰੱਬ ਭਗਤਾਂ ਨੂੰ ਪਿਆਰ ਬਹੁਤ ਕਰਦਾ। ਅਰਦਾਸ ਕਰੀਏ ਮਹਾਰਾਜ ਭਗਤਾਂ ਵਾਲਾ ਜੀਵਨ ਆ ਜਾਏ। ਮੈਂ ਪਿੱਛੇ ਜੇ ਵੀ ਇੱਕ ਬੇਨਤੀ ਕੀਤੀ ਸੀ, ਇਹ ਪਸ਼ੂਆਂ ਚ ਗੁਣ ਵੇਖਿਆ ਗਿਆ, ਪਸ਼ੂਆਂ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਪਸ਼ੂ ਗਾਂ ਹੈ, ਉਹਦੇ ਘਰ ਜਨਮ ਹੋਇਆ ਬੱਚੇ ਦਾ, ਹੁਣ ਉਹਦੇ ਕੋਲ ਹੱਥ ਨਹੀਂ ਹੈਗੇ ਉਹ ਪਿਆਰ ਕਰੇ, ਪਰ ਉਹ ਆਪਣੇ ਬੱਚੇ ਨੂੰ ਚੱਟਦੀ ਹੈ। ਮਾਂ ਦੇ ਘਰ ਜਨਮ ਹੋਇਆ ਬੱਚੇ ਦਾ, ਭਾਵੇਂ ਧੀ ਭਾਵੇਂ ਪੁੱਤਰ, ਉਹ ਆਪਣੇ ਬੱਚੇ ਨੂੰ ਚੁੰਮਦੀ ਹੈ, ਕਿੰਨਾ ਪਿਆਰ ਕਰਦੀ ਹੈ। ਗੁਰਮੁਖੋ, ਜਿਸ ਤਰ੍ਹਾਂ ਮਾਂ ਬੱਚੇ ਨੂੰ ਪਿਆਰ ਕਰਦੀ, ਉਵੇਂ ਰੱਬ ਵੀ ਬੱਚਿਆਂ ਨੂੰ, ਆਪ ਆਪਣੇ ਭਗਤਾਂ ਨੂੰ ਪਿਆਰ ਕਰਦਾ ਜੀ, ਆਪਣੇ ਭਗਤਾਂ ਨੂੰ। ਅੱਜ ਆਪਾਂ ਭਗਤ ਬਣ ਕੇ ਖੁਸ਼ ਨਹੀਂ ਹੈਗੇ, ਅਸੀਂ ਗੁਰੂ ਬਣ ਕੇ ਖੁਸ਼ ਹੈਗੇ। ਗੱਦ ਕੇ ਅੱਖ ਵਾਹਿਗੁਰੂ। ਕਹੇ ਨਾ ਜੀ, ਸਾਧੂ ਦੀ ਡੇਰੇ ਵਿੱਚ ਕੋਈ ਬੱਚਾ ਸ਼ਿਸ਼ਿਆ ਬਣਨ ਗਿਆ, ਸ਼ਿਸ਼ਿਆ ਵਿਦਿਆਰਥੀ ਬਣਨ ਗਿਆ, ਚਲੋ ਗੁਰੂ ਬਣਿਆ ਸੀਗਾ ਜੀ ਆਪਸ ਆਪਣੇ ਆਪ ਵਿੱਚ। ਹੁਣ ਉਹ ਕਹਿੰਦਾ ਆਪਣੇ ਚੇਲੇ ਨੂੰ ਵੀ, ਇਹ ਨਵਾਂ ਚੇਲਾ ਮੇਰਾ ਬਣਨ ਆਇਆ, ਇਹਨੂੰ ਬਾਕੀ ਚੇਲਿਆਂ ਨਾਲ ਮਿਲਾਓ। ਉਹ ਇੱਕ ਨੇ ਦੱਸਿਆ, ਕਹਿਣ ਲੱਗਾ ਵੀ ਮੈਂ ਇਸ ਗੁਰੂ ਜੀ ਦੇ ਨਾਮ ਤੇ ਆਪਣੀ ਜ਼ਮੀਨ ਲਾ ਦਿੱਤੀ। ਕੋਈ ਕਹਿੰਦਾ ਮੈਂ ਘਰ ਪਰਿਵਾਰ ਛੱਡ ਕੇ ਆਇਆ, ਕੋਈ ਕਹਿੰਦਾ ਮੈਂ ਹਰ ਮਹੀਨੇ ਇਹਨਾਂ ਨੂੰ ਇੰਨੇ ਪੈਸੇ ਦੇਣਾ। ਉਹ ਹੁਣ ਬੰਦਾ ਸੁਣੀ ਜਾਵੇ, ਉਹਦਾ ਮਨ ਬੜਾ ਦੁਖੀ ਹੋਇਆ ਵੀ ਚੇਲਾ ਬਣਨਾ ਤੇ ਬਹੁਤ ਔਖਾ ਕੰਮ ਹੈ, ਜ਼ਮੀਨ ਵੀ ਨਾਂ ਤੇ ਦੇਣੀ ਪਏਗੀ ਜਾਂ ਫਿਰ ਪੈਸੇ ਦੇਣੇ ਪੈਣਗੇ। ਉਦੋਂ ਇਹੋ ਜਿਹੇ ਕੰਮ ਚੱਲਦੇ ਸਨ, ਸਾਰਾ ਕੁਝ ਹੀ ਬੜਾ ਔਖਾ। ਤੇ ਜਦੋਂ ਉਹ ਗੁਰੂ ਕੋਲ ਆਇਆ ਨਾ, ਉਹਦੇ ਗੁਰੂ ਨੇ ਪੁੱਛਿਆ ਵੀ ਦੱਸ ਬਣਨਾ ਚੇਲਾ। ਉਹਨੇ ਵੇਖਿਆ ਵੀ ਚੇਲੇ ਤੇ ਵਿਚਾਰੇ ਕਰਨ ਦੇ ਨੇ ਕੰਮ, ਉਹਨਾਂ ਨੂੰ ਕਰਨੀ ਪੈ ਰਹੀ ਮਿਹਨਤ, ਉਹ ਮਜ਼ਦੂਰੀ ਕਰਨ ਦੇ, ਤੇ ਗੁਰੂ ਵੇਲੀਆਂ ਬੈਠੀਆਂ ਖਾ ਰਿਹਾ। ਗੱਜ ਕੇ ਆਖ ਵਾਹਿਗੁਰੂ। ਉਹ ਹੱਥ ਜੋੜ ਕੇ ਕਹਿੰਦਾ ਚੇਲਾ ਨੀ ਹੁਣ ਗੁਰੂ ਹੀ ਬਣਾਓ ਮੈਨੂੰ, ਸਿੱਧਾ ਕਹਿਣ ਲੱਗੇ ਮੈਂ ਤੇ ਗੁਰੂ ਹੀ ਬਣਨਾ ਕਹਿਣ ਲੱਗਾ। ਹਾਂਜੀ, ਭਗਤ ਵਾਲੇ ਪਾਸੇ ਨਹੀਂ ਆਉਂਦੇ, ਕਥੱਕੜ ਗਿਆਨੀ ਤੇ ਬਣ ਜਾਵਾਂਗੇ ਗੁਰਮੁਖੋ, ਪਰ ਭਗਤੀ ਵਾਲੇ ਪਾਸੇ ਨਹੀਂ ਚਿਆਇਆ ਜਾਂਦਾ। ਗੁਰੂ ਬਣਨ ਵਾਲੇ ਬੜੇ ਬੈਠੇ ਨੇ ਵੀ, ਤੇ ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ, ਸੋ ਕਹਿਣ ਲੱਗੇ ਗੁਰੂ ਵਾਲੇ ਕੱਪੜੇ ਬਾਜ਼ਾਰੋਂ ਮਿਲ ਜਾਂਦੇ, ਕਲਗੀ ਬਾਜ਼ਾਰੋਂ ਮਿਲ ਜਾਂਦੀ ਹੈ, ਗੁਰੂ ਵਾਲੇ ਕੱਪੜੇ ਬਾਜ਼ਾਰੋਂ ਮਿਲ ਜਾਣਗੇ, ਪਰ ਗੁਰੂ ਵਾਲੀ ਕਰਨੀ ਨਹੀਂ ਮਿਲਣੀ ਕਹਿਣ ਲੱਗੇ, ਉਹ ਕਮਾਉਣੀ ਪੈਂਦੀ ਹੈ। ਉਹ ਗੁਰੂ ਬਣਨ ਨੂੰ ਤੇ ਸਾਰੇ ਤਿਆਰ ਨੇ, ਭਗਤ ਬਣਨ ਨੂੰ ਕੋਈ ਵਿਰਲਾ ਹੀ ਤਿਆਰ ਹੈ। ਰਵਿਦਾਸ ਸਾਹਿਬ ਰੱਬ ਦੇ ਭਗਤ ਬਣੇ, ਭਗਤ ਬਣ ਕੇ ਜਿਵੇਂ ਕਿਤੇ ਨਹੀਂ ਉਹਨਾਂ ਨੇ ਜਿੰਦਿਆਂ ਜੀ ਆਪਣੇ ਆਪ ਨੂੰ ਗੁਰੂ ਅਖਵਾਇਆ। ਆ ਮੈਂ ਜੀਵਨ ਪੜਿਆ, ਮੈਨੂੰ ਇਹ ਗੱਲ ਬਿਲਕੁਲ ਨਹੀਂ ਮਿਲੀ, ਉਹਨਾਂ ਕਿਹਾ ਹੋਵੇ ਮੈਨੂੰ ਗੁਰੂ ਆਖੋ ਜੀ, ਉਹਨਾਂ ਇਹੋ ਹੀ ਆਖਿਆ। ਦੁਨੀਆਂ ਸਤਿਕਾਰ ਵਿੱਚ ਭਗਤ ਉਹਨਾਂ ਨੂੰ ਕਹਿੰਦੇ ਸੀ, ਭਗਤ ਜੀ ਉਹਨਾਂ ਦਾ ਨਾਮ ਪਿਆ ਸੀ ਭਗਤ ਜੀ। ਤੇ ਮਹਾਰਾਜ ਨੇ ਕਿਹਾ ਤੈਸੋ ਜੈਸਾ ਕਾਂਢੀਏ ਜੈਸੀ ਕਾਰ ਕਮਾਏ, ਕਿਸੇ ਬੰਦੇ ਦਾ ਨਾਮ ਉਹਦੇ ਕੰਮਾਂ ਕਰਕੇ ਬਿੰਦਾ। ਇੰਨੀ ਭਗਤੀ ਕੀਤੀ ਰੱਬ ਦੀ, ਇੰਨੀ ਭਗਤੀ ਕੀਤੀ, ਉਹ ਨਾਮ ਭਗਤ ਪੈ ਗਿਆ ਜੀ। ਤੇ ਅੱਜ ਉੱਤੇ ਜਲ ਪਾਣੀ ਤਿਆਰ ਕਰ ਰਹੇ ਸਨ ਤੇ ਮੇਰੇ ਮਨ ਵਿੱਚ ਵਿਚਾਰ ਆਇਆ, ਮਨਾ ਭਗਤੀ ਰਵਿਦਾਸ ਸਾਹਿਬ ਕਰ ਗਏ ਤੇ ਸ਼ਕਣ ਆਪਾਂ ਦੇ ਹਾਂ ਜੀ, ਕਿਉਂਕਿ ਗੁਰੂ ਸਾਹਿਬ ਨੇ ਆਪ ਹੀ ਗੁਰਬਾਣੀ ਚ ਆਖਿਆ, ਜੋ ਮਨ ਚਿੱਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੀ। ਸਾਡਾ ਤੇ ਤਨ ਨੀ ਸੰਗਤ ਵਿੱਚ ਟਿਕਦਾ ਤੇ ਮਨ ਕਿੱਥੋਂ ਟਿਕਣਾ ਜੀ, ਤਨ ਨੀ ਟਿਕਦਾ, ਮੁਸ਼ਕਲ ਹੈ ਤਨ ਟਿਕ ਜੇ, ਚਲੋ ਤਨ ਟਿਕ ਗਿਆ ਤੇ ਮਨ ਭੜਕਦਾ ਰਹਿੰਦਾ, ਮੁਸ਼ਕਲ ਹੈ ਮਨ ਟਿਕ ਜੇ। ਭਗਤ ਰਵਿਦਾਸ ਸਾਹਿਬ ਨੇ ਤਨੋ ਮਨੋ ਇੱਕ ਹੋ ਕੇ ਰੱਬ ਦੀ ਭਗਤੀ ਕੀਤੀ, ਇੱਕ ਹੋ ਕੇ, ਅੱਜ ਉਹਨਾਂ ਦੇ ਨਾਮ ਦੇ ਲੰਗਰ ਲੱਗੇ ਨੇ, ਕਾਰਨ ਰੱਬ ਦੀ ਭਗਤੀ ਚ। ਤੇ ਸੱਚੀ ਗੱਲ ਚ ਕਥਾ ਅਧੂਰੀ, ਗਿਆਨ ਅਧੂਰਾ, ਸਭ ਕੁਝ ਅਧੂਰਾ ਜਿੰਨਾ ਚਿਰ ਤੱਕ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਹੈਗੀ। ਭਗਤ ਸਾਹਿਬ ਜੀ ਦੇ ਜੀਵਨ ਵਿੱਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ। ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ, ਇਕੱਲੇ ਅਸੀਂ ਨਹੀਂ, ਪਤਾ ਨਹੀਂ ਕਿੰਨਿਆਂ ਕੁ ਨੇ ਮਨਾਇਆ ਹੋਏਗਾ, ਕਿੰਨਿਆਂ ਕੁ ਨੇ ਮਨਾਇਆ ਹੋਏਗਾ। ਆਪ ਨਾਮ ਜਪ ਕੇ ਸਾਨੂੰ ਪੂਰਨਾ ਪਾ ਕੇ ਗਏ। ਭਗਤ ਦੇ ਜੀਵਨ ਵਿੱਚੋਂ ਸਭ ਤੋਂ ਵੱਡੀ ਸਿੱਖਿਆ ਵਾਹਿਗੁਰੂ ਦਾ ਭੈ, ਉੱਤਮ ਗਿਆਨ ਤੇ ਤਿਆਗ। ਤੇ ਸਾਡੇ ਜੀਵਨ ਚੋਂ ਤਿੰਨੋਂ ਚੀਜ਼ਾਂ ਵੈਸੇ ਉੱਡੀਆਂ ਪਈਆਂ, ਨਾ ਤੇ ਰੱਬ ਤੋਂ ਡਰਦੇ, ਜੇ ਰੱਬ ਤੋਂ ਡਰਦੇ ਹੋਈਏ ਤੇ ਗਲਤ ਕੰਮ ਨਾ ਹੋਣ ਸਾਡੇ ਕੋਲੋਂ, ਨਾ ਉਹ ਉੱਤਮ ਗਿਆਨ ਹੈ ਤੇ ਨਾ ਹੀ ਤਿਆਗ ਹੈ। ਤਿਆਗ ਦੀ ਥਾਂ ਤੇ ਪਕੜ ਬਹੁਤ ਹੈ ਸਾਡੇ ਅੰਦਰ ਜੀ, ਪਰ ਤਿਆਗ ਨਹੀਂ ਹੈ। ਭਗਤ ਜੀ ਦੇ ਜੀਵਨ ਚ ਤਿਆਗ ਸੀ, ਬੈਰਾਗ ਸੀ, ਸਾਰੇ ਗੁਣ ਸ਼ੁਭ ਸਨ। ਸਤਿਗੁਰੂ ਕਿਰਪਾ ਕਰਨ, ਦਇਆ ਕਰ, ਕੁਝ ਸਮਾਂ ਗੁਰਮੰਤਰ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗਾਂਗੇ। ਅਰਦਾਸ ਹੀ ਕਰਨੀ ਹੈ ਮਹਾਰਾਜ, ਤਤ ਸਿਧਾਂਤ ਤੁਹਾਡਾ ਨਾਮ ਹੀ ਹੈ ਵਾਹਿਗੁਰੂ ਜੀ, ਨਾਮ ਹੈ। ਜਿਨ੍ਹਾਂ ਨਾਮ ਜਪਿਆ ਉਹਨਾਂ ਨੂੰ ਦੁਨੀਆਂ ਯਾਦ ਕਰਦੀ ਜੇ ਗੁਰਮੁਖੋ, ਉਹਨਾਂ ਨੂੰ ਯਾਦ ਕਰਨ ਲਈ ਭਗਤ ਨਾਮਦੇਵ ਸਾਹਿਬ, ਭਗਤ ਕਬੀਰ ਸਾਹਿਬ, ਭਗਤ ਪੀਪਾ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਸਾਰੇ ਹੀ ਭਗਤ ਜੀ ਇਹਨਾਂ ਨਾਮ ਜਪਿਆ ਜੀ। ਭਗਤ ਧੰਨਾ ਜੀ ਦਾ 300 ਸਾਲ ਆ ਰਿਹਾ, ਉਸ ਮਹਾਂਪੁਰਸ਼ ਨੇ ਨਾਮ ਜਪਿਆ ਜੀ, 600 ਸਾਲ ਆ ਰਿਹਾ, ਸੋਰੀ ਗੱਜ ਕੇ ਆਖੋ ਵਾਹਿਗੁਰੂ, 600 ਸਾਲ ਹੋ ਗਏ ਤੇ ਸਾਡੇ ਖਾਨਦਾਨ ਵਿੱਚ 600 ਸਾਲ ਪੁਰਾਣਾ ਸਾਨੂੰ ਨਾਮ ਥੋੜੀ ਪਤਾ ਕਿਸੇ ਦਾ ਜੀ, ਪਰ ਭਗਤ ਧੰਨਾ ਜੀ ਦਾ ਨਾਮ ਪਤਾ ਜੀ। ਕਿਉਂ ਕਰਨੀ ਐਸੀ ਕਰਕੇ ਜੀ, ਕੰਮ ਐਸਾ ਕਰਕੇ ਜੀ ਉਹ, ਜਿਹਦੇ ਕਰਕੇ ਉਹ ਪ੍ਰਸਿੱਧ ਹੋ ਗਏ ਜੀ। ਮਹਾਰਾਜ ਨੇ ਬਾਣੀ ਚ ਆਖਿਆ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਛਪਦਾ ਨਹੀਂ, ਉਹ ਪ੍ਰਗਟ ਹੋ ਜਾਂਦਾ, ਪਰਮੇਸ਼ਰ ਪ੍ਰਗਟ ਕਰਦਾ ਜੀ ਉਹਨਾਂ ਨੂੰ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਬੜ ਪ੍ਰੇਮ ਨਾਲ ਆਖੋ ਵਾਹਿਗੁਰੂ, 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 ਵਾਹਿ